ਵਾਰ ਛੱਤਵੀਂ ਪੌੜੀ 18ਵੀਂ ਵਿੱਚ ਪਾਵਨ ਬਚਨ ਉਚਾਰਨ ਕਰ ਰਹੇ ਨੇ। ਅੰਗਣ ਪੁੱਤ ਗਵਾਂਢਣੀ ਕੂੜਾਵਾ ਮਾਣਾ ਪਾਲੀ ਚੌਣਾ ਚਾਰ ਦਾ ਘਰ ਵਿੱਤ ਨਾ ਜਾਣਾ ਬਦਰਾ ਸਿਰ ਵਿਗਾਰੀਐ ਨਿਰਧਨ ਹੈਰਾਣਾ ਜਿਉ ਕਰ ਰਾਖਾ ਖੇਤ ਵਿੱਚ ਨਾਹੀ ਕਿਰਸਾਣਾ ਪਰ ਘਰ ਜਾਣੇ ਆਪਣਾ ਮੂਰਖ ਮਹਿਮਾਨਾ ਅਣ ਹੁੰਦਾ ਆਪ ਗਣਾਈਂਦਾ ਉਹ ਵੱਡਾ ਅਜਾਣਾ ਅਣ ਹੁੰਦਾ ਆਪ ਗਣਾਈਂਦਾ ਉਹ ਵੱਡਾ ਅਜਾਣਾ। ਜਿਸ ਇਨਸਾਨ ਦੇ ਪਾਸ ਗੁਣ ਤੇ ਹੈ ਕੋਈ ਨਹੀਂ, ਬੰਦਗੀ ਭਗਤੀ ਨਾਮ ਸਿਮਰਨ ਸੇਵਾ ਭਗਤੀ ਵੱਲੋਂ ਅਣਜਾਣ ਹੈ, ਪਰ ਆਪਣਾ ਆਪ ਗਣਾਉਂਦਾ ਬਹੁਤ ਹੈ ਕਿ ਮੈਂ ਬੜਾ ਮਹਾਨ ਹੈ। ਆਪ ਗੁਣ ਕੋਈ ਵੀ ਨਹੀਂ, ਕੋਈ ਭਜਨ ਨਹੀਂ, ਕੋਈ ਬੰਦਗੀ ਨਹੀਂ, ਕੋਈ ਵਿਦਿਆ ਨਹੀਂ, ਕੋਈ ਕਲਾ ਨਹੀਂ, ਕੋਈ ਸਿਮਰਨ ਨਹੀਂ, ਕੋਈ ਸੇਵਾ ਨਹੀਂ, ਕੋਈ ਬਾਣੀ ਨਹੀਂ, ਕੋਈ ਬਾਣੀ ਦੀ ਵਿਚਾਰ ਨਹੀਂ, ਪਰ ਕਹਿੰਦੇ ਫਿਰ ਵੀ ਆਪਣੇ ਆਪ ਨੂੰ ਬੜਾ ਕੁਝ ਗਣਾਉਂਦਾ ਆ ਕਿ ਮੈਂ ਵੱਡਾ ਹਾਂ। ਭਾਈ ਗੁਰਦਾਸ ਜੀ ਕਹਿੰਦੇ ਉਹ ਅਸਲ 'ਚ ਵੱਡਾ ਸਿਆਣਾ ਅਕਲਮੰਦ ਨਹੀਂ, ਉਹ ਵੱਡਾ ਮੂਰਖ ਹੈ। ਸੰਸਾਰ ਜਗਤ ਦੇ ਵਿੱਚ ਐਸਾ ਮਨੁੱਖ ਜਿਹੜਾ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਗਧੇ ਵਰਗਾ ਜੀਵਨ ਹੈ। ਕੀ ਫਰਮਾਨ ਕਰਦੇ ਨੇ, ਕਹਿੰਦੇ ਅੰਗਣ ਪੁੱਤ ਗਵਾਂਢਣੀ ਕੂੜਾਵਾ ਮਨ, ਆਪਣੇ ਵਿਹੜੇ ਵਿੱਚ ਗੁਆਂਢਣ ਦਾ ਪੁੱਤ ਆ ਜਾਵੇ ਤਦ ਆਪਣਾ ਜਾਣ ਕੇ ਉਹਦਾ ਮਾਣ ਕਰਦੀ ਫਿਰੇ, ਮੇਰਾ ਪੁੱਤ ਮੇਰਾ ਪੁੱਤ। ਠੀਕ ਹੈ, ਪਿਆਰ ਸਤਿਕਾਰ ਨਾਲ ਉਹਨੂੰ ਪਿਆਰ ਦਿੱਤਾ ਜਾ ਸਕਦਾ, ਉਹਦੇ ਕੋਲ ਪਿਆਰ ਲਿਆ ਜਾ ਸਕਦਾ, ਪਰ ਉਹਦੇ ਉੱਤੇ ਮਾਣ ਕਰਨਾ ਕਿ ਮੇਰਾ ਪੁੱਤ ਹੈ, ਕੋਈ ਮੇਰੀ ਸੇਵਾ ਕਰੂਗਾ, ਇਹ ਮਾਣ ਝੂਠਾ ਹੈ। ਭਾਉ ਪੁੱਤ ਗੁਆਂਢਣ ਦਾ, ਸਿਰਫ ਤੁਹਾਡੇ ਵਿਹੜੇ ਵਿੱਚ ਕੁਝ ਦੇਰ ਵਾਸਤੇ ਖੇਡਣ ਆਇਆ, ਉਹਨੂੰ ਆਪਣਾ ਸਮਝ ਕੇ ਪਿਆਰ ਕਰਨਾ ਮਾਣ ਝੂਠਾ ਹੈ। ਫਿਰ ਦੂਸਰਾ ਬਚਨ ਉਚਾਰਿਆ, ਪਾਲੀ ਚੌਣਾ ਚਾਰ ਦਾ ਘਰ ਵਿੱਤ ਨਾ ਜਾਣਾ। ਜਿਹੜਾ ਵੱਗ ਚਾਰਨ ਵਾਲਾ ਬੰਦਾ ਹੈ, ਹੁਣ ਉਹ ਤੇ ਵੱਗ ਚਾਰਨ ਵਾਸਤੇ ਰੱਖਿਆ ਵਾ ਉਹਨੂੰ। ਪਾਲੀ ਕਹਿੰਦੇ ਛੇੜੂ, ਜਿਹੜਾ ਗਾਈਆਂ ਮੱਝਾਂ ਆਦਿਕ ਚਾਰਨ ਵਾਲਾ ਹੈ, ਤੇ ਚੌਣਾ ਦਾ ਮਤਲਬ ਵੀ ਵੱਗ, ਗਾਈਆਂ ਦਾ ਮੱਝਾਂ ਦਾ। ਹੁਣ ਪਿੰਡ ਦੇ ਵਿੱਚ ਕਈ ਬੰਦੇ ਹੁੰਦੇ, ਉਹਨੂੰ ਪੈਸੇ ਦਿੰਦੇ ਵੀ ਸਾਡੀਆਂ ਮੱਝਾਂ ਚਾਰ ਕੇ ਲਿਆਵੀਂ, ਜਾਂ ਕਈਆਂ ਨੇ ਨੌਕਰ ਰੱਖੇ ਹੁੰਦੇ ਆ ਮੱਝਾਂ ਗਾਈਆਂ ਚਾਰਨ ਵਾਸਤੇ। ਆਮ ਤੌਰ ਦੇ ਉੱਤੇ ਉਹਨੂੰ ਕਾਮਾ ਵੀ ਕਹਿੰਦੇ ਆ ਮਾਝੇ ਦੇ ਵਿੱਚ, ਅਤੇ ਮਾਲਵੇ ਦੇ ਵਿੱਚ ਉਹਨੂੰ ਸ਼ੀਰੀ ਵੀ ਕਹਿੰਦੇ ਆ ਕਿ ਆਹ ਜਿਹੜਾ ਬੰਦਾ ਅਸੀਂ ਆਪਣੇ ਨਾਲ ਕੰਮ ਕਰਨ ਵਾਸਤੇ ਸ਼ੀਰੀ ਰੱਖਿਆ। ਪਾਲੀ ਚੌਣਾ ਚਾਰ ਦਾ, ਅਤੇ ਪਾਲੀ ਕਹਿੰਦੇ ਜਿਹੜਾ ਗਾਈਆਂ ਮੱਝਾਂ ਚਾਰਨ ਵਾਲਾ ਛੇੜੂ ਆ, ਵੱਗ ਚਾਰਦਾ ਜਿਹੜਾ। ਕਹਿਣਗੇ ਛੇੜੂ ਵੱਗ ਨੂੰ ਚਾਰਦਾ ਆ, ਪਰ ਉਹ ਗਾਈਆਂ ਮੱਝਾਂ ਦੇ ਉਸ ਇਕੱਠ ਵੱਗ ਨੂੰ ਘਰ ਦਾ ਮਾਲ ਨਹੀਂ ਸਮਝ ਸਕਦਾ ਕਿ ਇਹ ਮੇਰੇ ਆਪਣੇ ਆ, ਇਹ ਮੱਝਾਂ ਆਪਣੀਆਂ ਹੀ ਆ, ਇਹ ਸਾਰੀਆਂ ਗਾਈਆਂ ਆਪਣੀਆਂ ਹੀ ਆ, ਇਹ ਨਹੀਂ ਹੋ ਸਕਦਾ। ਭਾਵ ਉਹਦਾ ਇਹ ਮਾਣ ਜਿਹੜਾ ਝੂਠਾ ਹੈ। ਜਿਵੇਂ ਪਹਿਲੀ ਪੰਕਤੀ ਵਿੱਚ ਦੱਸਿਆ ਸੀ ਕਿ ਗੁਆਂਢਣ ਦਾ ਪੁੱਤ ਕਿਸੇ ਦੇ ਘਰ ਖੇਡਣ ਆ ਜਾਵੇ ਤੇ ਉਹ ਆਪਣਾ ਸਮਝ ਕੇ ਉਹਨੂੰ ਮਾਣ ਕਰੀ ਜਾਵੇ, ਉਹ ਮਾਣ ਝੂਠਾ ਹੈ। ਇਸੇ ਤਰ੍ਹਾਂ ਵੱਗ ਚਾਰਨ ਵਾਲਾ ਜਿਹੜਾ ਪਾਲੀ ਹੈ, ਗਾਈਆਂ ਮੱਝਾਂ ਬਗਾਨੀਆਂ ਗਾਈਆਂ ਮੱਝਾਂ ਚਾਰਨ ਵਾਲਾ, ਉਹਨਾਂ ਨੂੰ ਆਪਣੀਆਂ ਸਮਝ ਕੇ ਮਾਣ ਕਰਦਾ ਫਿਰੇ, ਝੂਠਾ ਮਾਣ ਹੈ ਉਸਦਾ। ਫਿਰ ਤੀਸਰੀ ਪੰਕਤੀ 'ਚ ਫੁਰਮਾਨ ਕੀਤਾ, ਬਦਰਾ ਸਿਰ ਵਿਗਾਰੀ ਹੈ ਨਿਰਧਨ ਹੈਰਾਣਾ। ਹੁਣ ਕੋਈ ਬੰਦਾ ਜਿਵੇਂ ਕੁੱਲੀ ਹੋਵੇ, ਕੁੱਲੀ ਸਟੇਸ਼ਨਾਂ ਦੇ ਉੱਤੇ ਰੇਲਵੇ ਸਟੇਸ਼ਨਾਂ 'ਤੇ ਦੇਖਦੇ ਨਾ ਆਪਾਂ, ਸਿਰ ਦੇ ਉੱਤੇ ਹੁਣ ਕਿਸੇ ਵਿਗਾਰੀ ਦੇ ਵਿਗਾਰ ਕਰਨ ਵਾਲਾ ਕੋਈ ਕੁੱਲੀ ਹੈ, ਉਹਦੇ ਸਿਰ ਦੇ ਉੱਤੇ ਕੋਈ ਬੰਦਾ ਰੁਪਈਆਂ ਦੀ ਪੰਡ ਰੱਖ ਦੇਵੇ ਅਤੇ ਉੱਥੇ ਛੱਡ ਕੇ ਆ, ਅਤੇ ਉਹ ਜਿਹੜਾ ਕੁੱਲੀ ਹੈ ਵਿਗਾਰ ਕੱਢਣ ਵਾਲਾ, ਉਹ ਹੰਕਾਰੀ ਹੋਇਆ ਫਿਰੇ ਕਿ ਬੜਾ ਪੈਸਾ ਆ ਗਿਆ ਮੇਰੇ ਕੋਲ, ਬੜੀ ਮਾਇਆ ਆ ਗਈ ਮੇਰੇ ਕੋਲ, ਤਾਂ ਮੈਂ ਤਾਂ ਬੜੀ ਮਾਇਆ ਦਾ ਮਾਲਕ ਹੋ ਗਿਆ। ਪਰ ਉਹਨੂੰ ਵਿਚਾਰੇ ਨੂੰ ਉਹੀ ਉਹ 5-10 ਰੁਪਈਏ ਮਿਲਣੇ ਜਿਹੜੀ ਉਹਦੀ ਵਿਗਾਰ ਆ, ਜਿਹੜੀ ਉਹਦੀ ਮਿਹਨਤ ਆ, ਪੈਸਿਆਂ ਦਾ ਮਾਲਕ ਉਸ ਪੰਡ ਦਾ ਮਾਲਕ ਕੋਈ ਹੋ ਰਿਹਾ। ਭਾਵ ਕਿਸੇ ਦੇ ਪੈਸੇ ਸਿਰ ਦੇ ਉੱਤੇ ਚੁੱਕ ਕੇ ਥੋੜ੍ਹੇ ਜਿਹੇ ਅੱਗੇ ਛੱਡ ਕੇ ਆਉਣੇ ਆ, ਉਹਦਾ ਹੰਕਾਰ ਮਾਣ ਕਰਦਾ ਫਿਰੇ, ਝੂਠਾ। ਬਦਰਾ ਸਿਰ ਵੈਗਾਰੀ ਹੈ, ਨਿਰ ਧਨ ਹੈ ਰਾਣਾ। ਕਹਿੰਦੇ ਰੁਪਈਆਂ ਦੀ ਥੈਲੀ ਵਗਾਰੀ ਦੇ ਸਿਰ ਦੇ ਉੱਤੇ ਹੁੰਦਿਆਂ ਵੀ ਉਹ ਨਿਰ ਧਨ ਹੀ ਰਹਿੰਦਾ, ਦੁਖੀ ਹੀ ਰਹਿੰਦਾ। ਪਾਤਸ਼ਾਹ ਨੇ ਪਾਵਨ ਬਾਣੀ ਚ ਵੀ ਬਚਨ ਆਖਿਆ, ਖੇਦ ਪਇਓ ਬੇਗਾਰੀ ਨਿਆਈ, ਧਰ ਕੇ ਕਾਮ ਨਾ ਆਇਆ। ਕਿਸੇ ਦੇ ਪੈਸੇ ਦੇ ਉੱਤੇ ਹੰਕਾਰ ਕਰੀ ਜਾਣਾ ਤੇ ਮਾਣ ਵਿੱਚ ਮਤਿਆਂ ਗੱਲਾਂ ਕਰੀ ਜਾਣੀਆਂ, ਉਹ ਵਿਅਰਥ ਤੇ ਝੂਠੀਆਂ ਨੇ। ਜਿਉਂ ਕਰ ਰਾਖਾ ਖੇਤ ਵਿੱਚ ਨਾ ਹੀ ਕਿਰਸਾਣਾ। ਕਹਿੰਦੇ ਜਿਸ ਤਰ੍ਹਾਂ ਖੇਤ ਦਾ ਰਾਖਾ ਬਿਠਾਇਆ ਹੋਵੇ ਕਿ ਆਹ ਮੱਕੀ ਬੀਜੀ ਹੈ ਇਹਦੀ ਰਾਖੀ ਕਰ, ਆਹ ਕਣਕ ਬੀਜੀ ਹੈ ਇਹਦੀ ਰਾਖੀ ਕਰ। ਜਿਉਂ ਰਾਖਾ ਖੇਤ ਉੱਪਰ ਪਰਾਏ, ਖੇਤ ਖਸਮ ਕਾ ਰਾਖਾ ਉੱਠ ਜਾਏ। ਕਹਿੰਦੇ ਪਰਾਏ ਖੇਤ ਦੀ ਰਾਖੀ ਬੈਠਾ ਹੋਵੇ ਬੰਦਾ ਤੇ ਸਾਧ ਸੰਗਤ, ਹੁਣ ਉਹ ਖੇਤ ਦਾ ਮਾਲਕ ਤੇ ਨਹੀਂ ਨਾ ਬਣ ਜਾਂਦਾ, ਉਹ ਜਿਹੜਾ ਰੱਖਿਆ ਕਰਨ ਵਾਲਾ ਹੈ ਕੁਝ ਦੇਰ ਵਾਸਤੇ, ਖੇਤ ਦੀ ਰਾਖੀ ਕਰਨ ਵਾਲਾ, ਰਖਵਾਲਾ ਬਿਠਾਇਆ, ਮਾਲਕ ਜ਼ਿਮੀਂਦਾਰ ਕੋਈ ਹੋਰ ਹੈ। ਉਹਨੂੰ ਤੇ ਦਿਹਾੜੀ ਮਿਲਣੀ ਸ਼ਾਮ ਨੂੰ ਵੀ ਤੂੰ ਖੇਤ ਦੀ ਰਾਖੀ ਕੀਤੀ, ਪਰ ਉਹ ਬਗਾਨੇ ਖੇਤ ਦੀ ਰਾਖੀ ਬਹਿ ਕੇ ਤੇ ਹੰਕਾਰ ਵਿੱਚ ਆਫਰਿਆ ਫਿਰੇ ਵੀ ਆਪਣਾ ਹੀ ਖੇਤ, ਆਪਣੀਆਂ ਹੀ ਪੈਲੀਆਂ, ਉਹਦਾ ਮਾਣ ਝੂਠਾ ਹੈ। ਇਸੇ ਤਰ੍ਹਾਂ ਪਰ ਘਰ ਜਾਣੇ ਆਪਣਾ ਮੂਰਖ ਮਹਿਮਾਨ। ਕਿਸੇ ਦੇ ਘਰ ਕੋਈ ਪ੍ਰਾਹੁਣਾ ਆਇਆ ਹੋਵੇ, ਕੋਈ ਗੈਸਟ ਆਇਆ ਮਹਿਮਾਨ, ਤੇ ਉਹ ਆਪਣੇ ਬਗਾਨੇ ਘਰ ਨੂੰ, ਜਿਸ ਘਰ ਦੇ ਵਿੱਚ ਉਹ ਰਾਤ ਰਹਿਣ ਵਾਸਤੇ ਆਇਆ, ਇੱਕ ਦੋ ਦਿਨ ਭਾਵੇਂ ਰਹਿਣਾ ਉਸਨੇ, ਪਰ ਉਹਨੂੰ ਆਪਣਾ ਸਮਝਣ ਲੱਗ ਪਏ ਵੀ ਇਹ ਮੇਰਾ ਹੀ ਘਰ ਆ, ਕਹਿੰਦੇ ਮੂਰਖ ਆ ਉਹ। ਉਸ ਘਰ ਦੇ ਉੱਤੇ ਐਵੇਂ ਮਾਣ ਕਰਦਾ ਫਿਰਦਾ, ਉਹ ਤੇ ਇੱਕ ਦੋ ਦਿਨ ਦਾ ਮਹਿਮਾਨ ਆ, ਉਹਦਾ ਘਰ ਆਪਣਾ ਨੀ, ਮੂਰਖਤਾ ਆ ਉਹਦੀ ਜੇ ਉਹਨੂੰ ਆਪਣਾ ਸਮਝਦਾ। ਅਣ ਹੁੰਦਾ ਆਪ ਗਣਾ ਇਹਦਾ ਉਹ ਵੱਡਾ ਅਜਾਣਾ। ਸਾਧ ਸੰਗਤ, ਇਸੇ ਤਰ੍ਹਾਂ ਜਿਹੜਾ ਅਣਹੋਂਦ ਆਪ ਨੂੰ ਗਣਾਉਂਦਾ ਆ ਉਹ ਵੱਡਾ ਮੂਰਖ ਆ। ਜਿਸ ਦੇ ਆਪਣੇ ਵਿੱਚ ਕੋਈ ਕਲਾ ਨਹੀਂ, ਕੋਈ ਗੁਣ ਨਹੀਂ, ਕੋਈ ਭਜਨ ਬੰਦਗੀ ਨਾਮ ਸਿਮਰਨ ਨਹੀਂ, ਐਵੇਂ ਕੇਵਲ ਧਰਮ ਦੀਆਂ ਬਾਹਰੋਂ ਗੱਲਾਂ ਕਰਕੇ ਹੰਕਾਰੀ ਤੇ ਆਕੜ ਆਕੜ ਕੇ ਗੱਲਾਂ ਕਰਦਾ, ਭਾਈ ਗੁਰਦਾਸ ਜੀ ਕਹਿੰਦੇ ਉਹ ਵੱਡਾ ਮੂਰਖ ਹੈ। ਤੇ ਦੂਸਰਾ ਪੱਖ ਦਾਸ ਨੇ ਬੇਨਤੀ ਕਰਨੀ ਹੈ, ਇਹ ਵੀ ਚੇਤੇ ਰੱਖਣਾ, ਕੋਈ ਮਹਿਮਾਨ ਕਿਸੇ ਦੇ ਘਰ ਆਇਆ, ਉਸ ਘਰ ਨੂੰ ਆਪਣਾ ਸਮਝ ਕੇ ਬੈਠ ਜਾਵੇ ਕਿ ਮੇਰਾ ਘਰ ਹੈ, ਉਹਦੀ ਮੂਰਖਤਾ ਹੈ। ਆ ਜਗਤ ਸੰਸਾਰ ਵਿੱਚ ਆਪਾਂ ਵੀ ਚਾਰ ਦਿਨਾਂ ਦੇ ਪ੍ਰਾਹੁਣੇ ਆਏ, ਇੱਕ ਦਿਨ ਉੱਠ ਕੇ ਤੁਰ ਜਾਣਾ, ਇਹਨੂੰ ਆਪਣਾ ਨਾ ਸਮਝ। ਜੇ ਇਸ ਜਗਤ ਸੰਸਾਰ ਨੂੰ ਹੀ ਆਪਣਾ ਘਰ ਸਮਝਣ ਲੱਗ ਪਿਆ, ਤੂੰ ਚਾਰ ਦਿਨਾਂ ਦਾ ਪ੍ਰਾਹੁਣਾ ਆਇਆ ਸਾਂ, ਆਪਣਾ ਬਹਿ ਕੇ ਮਲ ਕੇ ਬਹਿ ਗਿਆ ਤੇ ਆਪਣਾ ਸਮਝਣ ਲੱਗ ਪਿਆ, ਮੂਰਖਤਾ ਹੈ ਤੇਰੀ। ਜੈਸੇ ਰਹਿਣ ਪਰਾਹੁਣੇ ਉੱਠ ਚੱਲ ਸੈ ਪ੍ਰਭਾਤ, ਕਿਆ ਤੂੰ ਰੱਤਾ ਗ੍ਰਿਸ਼ਤ ਸਿਉਂ ਸਭ ਫੁੱਲਾਂ ਕੀ ਬਾਗਾਤ। ਪਰਾਏ ਖੇਤ ਦਾ ਰਾਖਾ ਬਹਿ ਕੇ ਐਵੇਂ ਮਾਣ ਨਾ ਕਰਦਾ ਫਿਰ, ਕਿਸੇ ਦੀ ਪੰਡ ਰੁਪਈਆਂ ਦੀ ਸਿਰ ਦੇ ਉੱਤੇ ਚੁੱਕ ਕੇ ਹੰਕਾਰੀ ਨਾ ਬਣੀ, ਪੈਸਾ ਆਪਣਾ ਹੀ ਹੈ। ਵਗ ਕਿਸੇ ਦਾ ਚਾਰਦਾ ਫਿਰੇ ਮੱਝਾਂ ਗਾਈਆਂ ਦਾ ਤੇ ਹੰਕਾਰੀ ਨਾ ਹੋਇਆ ਫਿਰੀ ਕਿ ਆਪਣੀਆਂ ਹੀ ਮੱਝਾਂ ਗਾਈਆਂ ਸਾਰੀਆਂ। ਗੁਆਂਢਣ ਦੇ ਪੁੱਤ ਨੂੰ ਆਪਣਾ ਪੁੱਤ ਸਮਝ ਕੇ ਹੰਕਾਰਨ ਨਾ ਹੋਈ ਫਿਰੀ ਵੀ ਮੇਰਾ ਪੋਤ ਆ। ਸਾਧ ਸੰਗਤ, ਇਹ ਧਨ, ਇਹ ਦੌਲਤ, ਇਹ ਮਾਇਆ ਦਾ ਪਸਾਰਾ ਆਪਣਾ ਨਹੀਂ ਹੈ, ਇਹ ਬਿਨ ਸਜਾਣ ਵਾਲਾ, ਇਹ ਦੂਜਿਆਂ ਦੀ ਹੋ ਜਾਣ ਵਾਲੀ ਹੈ ਮਾਇਆ। ਇਸ ਲਈ ਇਹਦਾ ਕਦੇ ਹੰਕਾਰ ਨਾ ਕਰੀਏ, ਕਦੇ ਹਉਮੈ ਚ ਨਾ ਆਈਏ, ਬਿਨ ਸਜਾਣ ਵਾਲੇ ਸੰਸਾਰ ਨਾਲ ਕਦੇ ਮੋਹ ਨਾ ਪਾਈਏ, ਰੱਬ ਨਾਲ ਸੱਚੀ ਪ੍ਰੀਤ ਪਾਈਏ, ਉਹਦੇ ਦਰ ਤੇ ਪ੍ਰਵਾਨ ਹੋ ਜਾਈਏ, ਕਬੂਲ ਹੋ ਜਾਈਏ। ਵਾਰ 6ਵੀਂ ਪੌੜੀ 19ਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਐਸਾ ਹੀ ਜ਼ਿਕਰ ਹੋਰ ਅਗਲੀ ਪੌੜੀ ਵਿੱਚ ਵੀ ਕੀਤਾ ਹੈ। ਕੀੜੀ ਵਾਕ ਨਾ ਥੰਮੀਐ ਹਸਤੀ ਦਾ ਭਾਰ, ਹੱਥ ਮਰੋੜੇ ਮੱਖ ਕਿਉਂ ਹੋਵੇ ਸ਼ੀਂ ਮਾਰ। ਮੱਛਰ ਡੰਗ ਨਾ ਪੁੱਜੈ ਵਿਸੀਅਰ ਬੁਰਿਆਰ, ਚਿਤਰੇ ਲੱਖ ਮਕੌੜਿਆਂ ਕਿਉਂ ਹੋਏ ਸ਼ਿਕਾਰ। ਜੇ ਜੂ ਸੌੜੀ ਸੰਜਰੀ ਰਾਜਾ ਨਾ ਪਤਾਰ, ਅਣਹੋਂਦਾ ਆਪ ਗਣਾਇੰਦਾ ਉਹ ਵੱਡਾ ਗਵਾਰ। ਅਣਹੋਂਦਾ ਆਪ ਗਣਾਇੰਦਾ ਉਹ ਵੱਡਾ ਗਵਾਰ। ਜੋ ਲੋਕ ਅਣਹੋਂਦਾ ਭਾਵ ਅਸਮਰੱਥ, ਕਿਸੇ ਗੁਣ ਚ ਸਮਰੱਥ ਹੈ ਹੀ ਨਹੀਂ, ਕੋਈ ਗੁਣਵਾਨ ਹੈ ਹੀ ਨਹੀਂ, ਪਰ ਆਪਣਾ ਆਪ ਜਣਾਉਂਦਾ ਤੇ ਗਣਾਉਂਦਾ ਵਾ। ਵੱਡੇ ਮੂਰਖ ਲੋਕ ਨੇ ਕਹਿਣ ਲੱਗੇ, ਕੀੜੀ ਵਾਕ ਨਾ ਥੰਮੀਏ ਹਸਤੀ ਦਾ ਭਾਰ, ਕੀੜੀ ਦੇ ਪਾਸੋਂ ਹਾਥੀ ਦਾ ਭਾਰ ਥੰਮਿਆ ਜਾ ਸਕਦਾ ਹੈ ਭਲਾ? ਕੀੜੀ ਵਾਕ ਨਾ ਥੰਮੀਏ ਹਸਤੀ ਦਾ ਭਾਰ, ਕੀੜੀ ਵਾਕ ਦਾ ਅਰਥ ਹੈ ਕੀੜੀ ਦੇ ਪਾਸੋਂ, ਕੀੜੀ ਦੇ ਕੋਲੋਂ ਹਾਥੀ ਦਾ ਭਾਰ ਨਹੀਂ ਥੰਮਿਆ ਜਾ ਸਕਦਾ। ਇਸੇ ਤਰ੍ਹਾਂ ਹੱਥ ਮਰੋੜੇ ਮੱਖ ਕਿਉਂ ਹੋਵੇ ਸੀ ਮਾਰ, ਕਹਿੰਦੇ ਜਿਹੜਾ ਮੱਖ ਆ ਭਾਵ ਮੱਖੀ ਆਦਿਕ, ਮੱਖੀ ਤੋਂ ਵੱਡਾ ਮੱਖ ਸ਼ਬਦ, ਕਿੰਨਾ ਵੀ ਹੱਥ ਮਰੋੜੇ ਕੀ ਉਹ ਸ਼ੀਂਹ ਮਾਰ ਸਕਦਾ? ਹੱਥਾਂ ਨਾਲ ਮੱਖੀਆਂ ਮਰੋੜ ਕੇ ਸ਼ੀਂਹ ਮਾਰ ਕਿਸ ਤਰ੍ਹਾਂ ਬਣ ਸਕਦਾ? ਹੁਣ ਸੋਚਿਓ, ਹੱਥ ਮਰੋੜੇ ਮੱਖ ਕਿਉਂ ਹੋਵੇ ਸ਼ੀਂਹ ਮਾਰ। ਸਾਧ ਸੰਗਤ, ਹੁਣ ਕੋਈ ਬੰਦਾ ਹੱਥਾਂ ਨਾਲ ਮੱਖੀਆਂ ਮਾਰਦਾ ਹੋਵੇ ਤੇ ਉਹ ਬੰਦਾ ਹੁਣ ਇਹ ਗੱਲ ਆ ਕੇ ਵੀ ਮੈਂ ਤੇ ਸ਼ੇਰ ਮਾਰ ਲਵਾਂਗਾ, ਮੈਂ ਕਈ ਮੱਖੀਆਂ ਮਾਰੀਆਂ, ਕਿੱਥੇ ਮੱਖੀ ਨੂੰ ਮਾਰਨਾ ਤੇ ਕਿੱਥੇ ਸ਼ੇਰ ਨੂੰ ਮਾਰਨਾ, ਭਾਵ ਹੋਵੇ ਬੜਾ ਛੋਟਾ ਜਿਹਾ ਤੇ ਗੱਲਾਂ ਵੱਡੀਆਂ ਕਰੇ। ਇਸ ਤਰ੍ਹਾਂ ਦਾ ਬੰਦਾ ਮੂਰਖ ਮਤ ਵਾਲਾ, ਮੱਛਰ ਡੰਗ ਨਾ ਪੁੱਜਈ ਦਿਸੀਅਰ ਬੁਰਿਆਰ, ਮੱਛਰ ਦਾ ਡੰਗ ਦਿਸੀਅਰ ਦੇ ਬਰਾਬਰ ਪੁੱਜ ਸਕਦਾ? ਬਿਸੀਅਰ ਸੱਪ ਨੂੰ ਕਹਿੰਦੇ, ਕਹਿੰਦੇ ਮੱਛਰ ਦਾ ਡੰਗ ਸੱਪ ਦਾ ਜਿਹੜਾ ਜ਼ਬਰਦਸਤ ਡੰਗ ਆ ਉਹਦੇ ਬਰਾਬਰ ਨਹੀਂ ਪੁੱਜ ਸਕਦਾ। ਮੱਛਰ ਦਾ ਡੰਗ ਛੋਟਾ ਜਿਹਾ, ਕਹਿੰਦੇ ਸੱਪ ਬਹੁਤ ਤਕੜਾ ਮਾਰ ਦਿੰਦਾ ਬੰਦੇ ਨੂੰ। ਚਿੱਤਰੇ ਲੱਖ ਮਕੌੜਿਆਂ ਕਿਉਂ ਹੋਏ ਸ਼ਿਕਾਰ, ਜੇ ਲੱਖਾਂ ਮਕੌੜਿਆਂ ਨੂੰ ਕਈ ਰੰਗਾਂ ਨਾਲ ਚਿੱਤਰ ਕੇ ਨਾਲ ਰੱਖੀਏ ਤੇ ਕਿਸੇ ਤਰ੍ਹਾਂ ਸ਼ਿਕਾਰ ਮਾਰ ਸਕਦਾ ਹੈ? ਭਾਵ ਲੱਖ ਮਕੌੜਿਆਂ ਨਾਲ ਚਿੱਤਰੇ ਦਾ ਸ਼ਿਕਾਰ ਕਿਸ ਤਰ੍ਹਾਂ ਹੋ ਸਕਦਾ ਹੈ? ਲੱਖਾਂ ਮਕੌੜੇ ਮਾਰ ਕੇ ਚਿੱਤਰੇ ਦਾ ਸ਼ਿਕਾਰੀ ਨਹੀਂ ਬਣਿਆ ਜਾ ਸਕਦਾ। ਇਹ ਵੱਖ ਵੱਖ ਅਰਥ ਵਿਦਵਾਨਾਂ ਨੇ ਕੀਤੇ ਨੇ, ਪਰ ਦਾਸ ਨੇ ਬੇਨਤੀ ਕਰਨੀ ਕਿ ਜਿਹੜੇ ਕੀੜੇ ਮਕੌੜੇ ਨੂੰ ਮਾਰਨ ਵਾਲਾ ਬੰਦਾ ਵਾ, ਸਾਧ ਸੰਗਤ ਕਦੇ ਸੋਚੋ ਵੀ ਉਹ ਚਿੱਤਰੇ ਦਾ ਸ਼ਿਕਾਰ ਕਰ ਸਕਦਾ? ਚਿੱਤਰਾ ਉੱਡਣ ਵਾਲਾ ਪੰਛੀ ਹੈ ਚਿੱਤਰਾ, ਜਿਹੜਾ ਹੁਣ ਲੱਖਾਂ ਕੀੜੇ ਮਕੌੜੇ ਉੱਡਣ ਵਾਲੇ ਆ ਜਿਹੜੇ, ਉਹਨਾਂ ਨੂੰ ਮਾਰਦਾ ਫਿਰੇ ਤੇ ਮਾਰ ਕੇ ਆਖੇ ਮੈਂ ਬੜੇ ਇਸ ਤਰ੍ਹਾਂ ਕੀੜੇ ਮਕੌੜੇ ਮਾਰੇ ਉੱਡਣ ਵਾਲੇ ਨਿੱਕੇ ਨਿੱਕੇ, ਤੇ ਮੈਂ ਚਿੱਤਰੇ ਨੂੰ ਮਾਰ ਸਕਦਾ, ਮੈਂ ਉਹਦਾ ਸ਼ਿਕਾਰ ਕਰ ਸਕਦਾ? ਇਹ ਮਾਣ ਝੂਠਾ ਹੈ। ਜੇ ਜੂ ਸੌੜੀ ਸੰਜਰੀ ਰਾਜਾ ਨਾ ਪਤਾਰ, ਜੇਕਰ ਕਿਸੇ ਪੁਰਖ ਦੀ ਸੌੜੀ ਭਾਵ ਰਜਾਈ ਵਿੱਚ ਬਾਹਲੀਆਂ ਜੂਆਂ ਸੰਜਰ ਜਾਣ, ਬਾਹਲੀਆਂ ਜੂਆਂ ਪੈ ਜਾਣ, ਕੀ ਉਸ ਦਾ ਮਾਲਕ ਰਾਜਾ ਬਣ ਜਾਏਗਾ? ਰਾਜਾ ਬਣ ਜਾਏਗਾ ਤਾਂ ਭਾਵ ਵੀ ਉਹ ਕਹੇਗਾ ਵੀ ਜਿੰਨੀਆਂ ਜੂਆਂ ਰਜਾਈ ਦੇ ਵਿੱਚ ਆ ਮੈਂ ਸਾਰਿਆਂ ਦਾ ਰਾਜਾ, ਜਿਹੜੀ ਮਰਜ਼ੀ ਜੂ ਮੈਂ ਮਾਰ ਸਕਦਾ, ਜਿਹੜੀ ਮਰਜ਼ੀ ਜੂ ਨੂੰ ਮੈਂ ਛੱਡ ਸਕਦਾ। ਵੇਖੋ ਕੈਸੀਆਂ ਕੈਸੀਆਂ ਭਾਈ ਗੁਰਦਾਸ ਜੀ ਨੇ ਹੈਰਾਨੀ ਕੁੰਨ ਬਾਤ ਆ, ਕਿੱਥੇ ਕਿੱਥੇ ਜਾ ਕੇ ਖੋਜ ਕੀਤੀ। ਕਹਿੰਦੇ ਵੀ ਕੋਈ ਬੰਦਾ ਉਹਦੀ ਰਜਾਈ ਦੇ ਵਿੱਚ ਜੂਆਂ ਪੈ ਜਾਣ ਤੇ ਉਹ ਕਹੇ ਮੈਂ ਤੇ ਹੁਣ ਰਾਜਾ, ਰਾਜਾ ਮਤਲਬ ਵੀ ਇਹ ਸਾਰੀਆਂ ਜੂਆਂ ਮੇਰੀ ਪਰਜਾ, ਤੇ ਰਾਜੇ ਦਾ ਜਿਸ ਨੂੰ ਦਿਲ ਕਰੇ ਮਾਰ ਦੇ, ਜਿਸ ਨੂੰ ਦਿਲ ਕਰੇ ਛੱਡ ਦੇ, ਜਿਸ ਨੂੰ ਦਿਲ ਕਰੇ ਅਧਮੋਇਆ ਕਰ ਦੇ, ਜਿਸ ਜੂ ਨੂੰ ਮਰਜ਼ੀ ਮੈਂ ਮਾਰਾਂ, ਜਿਹੜੀ ਮਰਜ਼ੀ ਜੂ ਨੂੰ ਛੱਡਾਂ, ਇਹ ਮੇਰੀ ਮਰਜ਼ੀ ਹੈ, ਮੈਂ ਇਸ ਤਰ੍ਹਾਂ ਬੜਾ ਵੱਡਾ ਰਾਜਾ ਬਣ ਗਿਆ। ਭਾਵ ਇੱਕ ਵਿਦਵਾਨ ਨੇ ਇਸ ਦੇ ਸਾਧ ਸੰਗਤ ਅਰਥ ਹੋਰ ਵੀ ਕੀਤੇ, ਦਾਸ ਨੇ ਪੜ੍ਹੇ, ਜੇ ਜੂ ਸੌੜੀ ਸੰਜਰੀ ਰਾਜਾ ਨਾ ਪਤਾਰ। ਪਤਾਰ ਸ਼ਬਦ ਆਮ ਤੌਰ ਤੇ ਪਤੀ ਵਾਸਤੇ ਵੀ ਵਰਤਿਆ ਜਾਂਦਾ, ਕਿਸੇ ਔਰਤ ਦੇ ਘਰ ਵਾਲੇ ਪਤੀ ਵਾਸਤੇ ਵੀ ਵਰਤਿਆ ਜਾਂਦਾ। ਕਹਿੰਦੇ ਜੇ ਕਿਸੇ ਔਰਤ ਦੀ ਗੁੱਤ ਦੇ ਵਿੱਚ ਬਹੁਤ ਜੂਆਂ ਪੈ ਜਾਣ ਤਾਂ ਜਿਹੜਾ ਉਹਦਾ ਪਤੀ ਹੈ ਉਹ ਹੁਣ ਰਾਜਾ ਬਣ ਜਾਏਗਾ, ਇਹ ਸਾਰੀ ਸਾਡੀ ਪਰਜਾ ਪਈ, ਜਿਸ ਨੂੰ ਮਰਜ਼ੀ ਮਾਰੀਏ ਤੇ ਜਿਸ ਨੂੰ ਮਰਜ਼ੀ ਛੱਡੀਏ। ਕਹਿਣ ਦਾ ਭਾਵ ਸੰਬੰਧ ਜੂਆਂ ਨਾਲ ਹੀ, ਭਾਵੇਂ ਰਜਾਈ ਚ ਹੋਣ ਤੇ ਭਾਵੇਂ ਘਰ ਵਾਲੀ ਦੀ ਗੁੱਤ ਚ, ਕਹਿਣ ਦਾ ਭਾਵ ਇਹ ਹੈ ਵੀ ਉਹ ਰਾਜਾ ਥੋੜੀ ਬਣ ਸਕਦਾ ਵੀ ਇਹ ਜੂਆਂ ਦੀ ਮੈਂ ਸਰਦਾਰੀ ਕਰਨੀ, ਮੈਂ ਮਾਲਕ ਬਣ ਗਿਆ, ਇਹ ਮੇਰੀ ਪਰਜਾ ਹੈ। ਝੂਠੀ ਗੱਲ ਹੈ, ਭਾਵ ਐਵੇਂ ਮਾਣ ਦੇ ਵਿੱਚ ਮੱਤਿਆ ਫਿਰੂਗਾ। ਅਣਹੋਂਦਾ ਆਪ ਗਣਾਇਦਾ ਉਹ ਵੱਡਾ ਗਵਾਰ, ਹੋਵੇ ਅਸਮਰੱਥ ਗੁਣ ਕੋਈ ਨਾ ਹੋਵੇ, ਆਪਣੇ ਆਪ ਨੂੰ ਗਣਾਉਂਦਾ ਬਹੁਤ ਹੋਵੇ, ਹੰਕਾਰ ਚ ਤੁਰਿਆ ਫਿਰੇ ਉਹ ਬੰਦਾ ਵੱਡਾ ਗਵਾਹ ਹੈ। ਮੂਰਖ ਆਗੂ ਜਿਹੜੇ ਉਹਨਾਂ ਨੂੰ ਮੱਤ ਦਿੰਦੇ, ਵੀ ਆਗੂ ਬੰਦੇ ਜਿਹੜੇ ਜਦੋਂ ਮੂਰਖ ਹੋ ਜਾਂਦੇ ਆ, ਅਹੁਦਾ ਕੋਈ ਮਿਲ ਜਾਂਦਾ, ਰੁਤਬਾ ਮਿਲ ਜਾਂਦਾ, ਪੱਲੇ ਉਹਨਾਂ ਦੇ ਕੁਛ ਨਹੀਂ ਗਾ, ਪਰ ਸੰਸਾਰ ਜਗਤ ਦੁਨੀਆਂ ਦੇ ਵਿੱਚ ਵਿਚਰਦੇ ਹੋਏ ਉਹ ਆਪਣੇ ਆਪ ਵਿੱਚ ਹੰਕਾਰੀ ਹਉਮੇ ਤੇ ਆਕੜ ਵਿੱਚ ਤੁਰੇ ਫਿਰਦੇ ਨੇ। ਐਸੇ ਲੋਕ ਮੂਰਖਾਂ ਦੀ ਤਰ੍ਹਾਂ ਹੀ ਜ਼ਿੰਦਗੀ ਜਿਉਂਦੇ ਹਨ, ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੋ ਸਕਦੇ, ਕਬੂਲ ਨਹੀਂ ਪੈ ਸਕਦੇ। ਵਾਰ 6ਵੀਂ ਪੌੜੀ 20ਵੀਂ ਵਿੱਚ ਸਤਿਕਾਰਯੋਗ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ ਸਤਿਗੁਰੂ ਜੀ ਦੀ ਮਹਿਮਾ ਵਿੱਚ ਵੀ ਗੁਰੂ ਦੀ ਪਰਖ ਕੈਸੀ ਹੈ। ਪਵਿੱਤਰ ਬਚਨ ਉਚਾਰਨ ਕਰ ਰਹੇ ਨੇ, ਪੁੱਤ ਜਣੈ ਵੜ ਕੋਠੜੀ ਬਾਹਰ ਜੱਗ ਜਾਣੈ, ਧਨ ਧਰਤੀ ਵਿੱਚ ਦੱਬੀਐ ਮਸਤਕ ਪਰਵਾਣੈ, ਵਾਟ ਵਟਾਊ ਆਖਦੇ ਵੁੱਠੈ ਇੰਦਰਾਣੈ, ਸਭ ਕੋ ਸੀਸ ਨਿਵਾਇੰਦਾ ਚੜਿਆ ਚੰਦਰਾਣੈ, ਗੋਰਖ ਦੇ ਗਲ ਗੋਦੜੀ ਜਗਨਾਥ ਵਖਾਣੈ, ਗੁਰ ਪਰਚੈ ਗੁਰ ਆਖੀਐ ਸੱਚ ਸੱਚ ਸਿਝਾਣੈ, ਗੁਰ ਪਰਚੈ ਗੁਰ ਆਖੀਐ ਸੱਚੇ ਸੱਚ ਸਿਝਾਣੈ। ਕਹਿਣ ਲੱਗੇ ਜਿਹੜਾ ਸੱਚਾ ਗੁਰੂ ਹੈ ਨਾ, ਉਹ ਸੱਚੇ ਸਿੱਖਾਂ ਨੂੰ ਆਪਣੇ ਪਿਆਰਿਆਂ ਨੂੰ ਪ੍ਰੇਮ ਕਰਨ ਵਾਲਿਆਂ ਨੂੰ ਪਛਾਣ ਲੈਂਦਾ। ਸਤਿਗੁਰੂ ਐਸਾ ਗੁਰ ਪਰਚੈ, ਗੁਰੂ ਕਦੋਂ ਪਰਚਦਾ ਖੁਸ਼ ਹੁੰਦਾ, ਗੁਰ ਆਖੀਐ ਜਦੋਂ ਗੁਰੂ ਨੂੰ ਜਪੀਦਾ ਤੇ ਉਹ ਸੱਚੇ ਸਿੱਖਾਂ ਨੂੰ ਪਛਾਣ ਲੈਂਦਾ। ਕਿਵੇਂ ਬੜੇ ਸੁੰਦਰ ਬਚਨ ਆਖੇ, ਭਾਵ ਗੁਰੂ ਦੇ ਸਿੱਖ ਵੀ ਜਿਹੜੇ ਉਹ ਵੀ ਗੁੱਝੇ ਨਹੀਂ ਤੇ ਸੱਚਾ ਗੁਰੂ ਜਿਹੜਾ ਉਹ ਵੀ ਗੁੱਝਾ ਨਹੀਂ ਰਹਿੰਦਾ। ਕਿਵੇਂ ਫਰਮਾਨ ਕਰਦੇ ਨੇ, ਪੁੱਤ ਜਣੇ ਵੜ ਕੋਠੜੀ ਬਾਹਰ ਜੱਗ ਜਾਣੇ, ਮਾਂ ਜਿਹੜੀ ਹੈ ਉਹ ਪੁੱਤਰ ਨੂੰ ਕੋਠੜੀ ਦੇ ਵਿੱਚ ਵੜ ਕੇ ਜਾਣਦੀ ਹੈ, ਭਾਵ ਕਿਸੇ ਕਮਰੇ ਦੇ ਅੰਦਰ ਵੜ ਕੇ ਪੁੱਤ ਜੰਮਦੀ ਹੈ। ਪਰ ਕਹਿੰਦੇ ਭਾਵੇਂ ਅੰਦਰ ਕੋਠੜੀ 'ਚ ਵੜ ਕੇ ਵੀ ਪੁੱਤ ਜੰਮਿਆ ਹੋਵੇ, ਦੁਨੀਆਂ ਨੂੰ ਜਗਤ ਨੂੰ ਬਾਹਰ ਮਲੂਮ ਹੋ ਜਾਂਦਾ, ਦੁਨੀਆਂ ਨੂੰ ਪਤਾ ਲੱਗ ਜਾਂਦਾ ਵੀ ਫਲਾਣੇ ਦੇ ਘਰ ਪੁੱਤ ਜੰਮਿਆ, ਗੁੱਝਾ ਨਹੀਂ ਰਹਿੰਦਾ। ਧਨ ਧਰਤੀ ਵਿੱਚ ਦੱਬੀ ਹੈ ਮਸਤਕ ਪਰਵਾਣੈ, ਦੌਲਤ ਮਾਇਆ ਭਾਵੇਂ ਧਰਤੀ ਵਿੱਚ ਵੀ ਦੱਬੀ ਹੋਵੇ, ਪਰ ਜਿਸ ਨੇ ਦੱਬੀ ਹੈ ਨਾ ਜਿਸ ਦੀ ਉਹ ਮਾਇਆ, ਕਹਿੰਦੇ ਉਹਦੇ ਮੱਥੇ ਦੀ ਚਮਕ ਦਮਕ ਵੇਖ ਕੇ ਲੋਕ ਜਿਹੜੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਕੋਲ ਧਨ ਮਾਇਆ ਪੈਸਾ ਹੈਗਾ, ਕਿਤੇ ਨਾ ਕਿਤੇ ਸੰਭਾਲ ਕੇ ਰੱਖਿਆ, ਭਾਵੇਂ ਕੰਗਾਲ ਨਹੀਂ, ਉਹਦੇ ਮੱਥੇ ਦੀ ਚਮਕ ਹੀ ਦੱਸਦੀ। ਵਾਟ ਵਟਾਊ ਆਖਦੇ ਵੁੱਠੈ ਇੰਦਰਾਣੇ, ਹੁਣ ਮੀਂਹ ਪਿਆ ਹੋਵੇ, ਬਰਸਾਤ ਹੋਈ ਹੋਵੇ, ਤੇ ਇਹ ਤਾਂ ਨਹੀਂ ਵੀ ਪਈ ਹੋਈ ਬਰਸਾਤ ਜਿਹੜੀ ਉਹ ਲੋਕ ਸਕਦੀ ਹੈ, ਨਹੀਂ। ਵਾਟ ਵਟਾਊ ਆਖਦੇ, ਵਾਟ ਵਟਾਊ ਦਾ ਮਤਲਬ ਵਾਟ ਦਾ ਅਰਥ ਹੁੰਦਾ ਰਸਤਾ, ਤੇ ਵਟਾਊ ਦਾ ਅਰਥ ਹੁੰਦਾ ਰਾਹਗੀਰ ਮੁਸਾਫਰ। ਰਸਤੇ ਦੇ ਜਿਹੜੇ ਰਾਹੀ ਮੁਸਾਫਰ ਲੋਕ ਨੇ ਨਾ, ਉਹ ਇੱਕ ਦੂਜੇ ਨਾਲ ਗੱਲਾਂ ਕਰਦੇ ਆ ਵੀ ਮੀਂਹ ਵਰਿਆ ਬਈ, ਆ ਬੜਾ ਚਿੱਕੜ ਹੋਇਆ, ਧਰਤੀ ਗਿੱਲੀ ਹੋਈ ਆ, ਮੀਂਹ ਬਰਸਿਆ, ਭਾਵ ਜਿਹੜੀ ਵਰਖਾ ਹੈ ਬਰਸਾਤ ਆ ਉਹ ਗੁੱਝੀ ਨਹੀਂ ਰਹਿੰਦੀ। ਸਭ ਕੋ ਸੀਸ ਨਵਾਇੰਦਾ ਚੜਿਆ ਚੰਦਰਾਣੈ, ਦੂਜ ਦੇ ਚੜੇ ਚੰਦ ਨੂੰ ਲੋਕ ਸਿਰ ਝੁਕਾਉਂਦੇ ਨੇ, ਭਾਵ ਆਕਾਸ਼ ਵਿੱਚ ਚੜਿਆ ਹੋਇਆ ਚੰਦਰਮਾ ਗੁੱਝਾ ਨਹੀਂ ਰਹਿੰਦਾ। ਗੋਰਖ ਦੇ ਗਲ ਗੋਦੜੀ ਜਗਨਾਥ ਵਖਾਣੈ, ਗੋਰਖ ਨਾਥ ਹੈ ਜਿਹੜਾ, ਗੋਰਖ ਨਾਥ ਦੇ ਗਲ ਵਿੱਚ ਜਿਹੜੀ ਗੋਦੜੀ ਹੈ ਸਾਧ ਸੰਗਤ, ਫਿਰ ਵੀ ਜਗਤ ਹੈ ਜਿਹੜਾ ਨਾ ਦੁਨੀਆਂ ਜਿਹੜੀ ਉਹਨੂੰ ਨਾਥ ਆਖਦੀ, ਇਹ ਨਾਥ ਹੈ ਮਾਲਕ ਹੈ, ਭਾਵ ਗਲ ਉਹਦੇ ਗੋਦੜੀ ਪਾਈ ਆ, ਭਾਵ ਸਮਝਣਾ ਸਾਧ ਸੰਗਤ, ਗੋਰਖ ਦੇ ਗਲ ਗੋਦੜੀ, ਗੋਦੜੀ ਦਾ ਮਤਲਬ ਵੀ ਪਾਟੀਆਂ ਲੀਰਾਂ ਦੀ ਬਣਾਈ ਹੋਈ ਗੋਦੜੀ, ਪਾਟਰੀਆਂ ਹੋਈਆਂ ਫਟੀਆਂ ਹੋਈਆਂ ਲੀਰਾਂ ਦਾ ਇਕੱਠ ਕਰਕੇ ਤੇ ਉਹਦੇ ਗਲ ਕਮੀਜ਼ ਚੋਲਾ ਪਾਇਆ ਵਾ, ਉਹਨੂੰ ਗੋਦੜੀ ਕਹਿੰਦੇ। ਹੁਣ ਪਾਟੀਆਂ ਲੀਰਾਂ ਦੀ ਪਾਈ ਉਹਨੇ ਗਲ ਗੋਦੜੀ, ਪਰ ਗੋਰਖਨਾਥ ਨੂੰ ਫਿਰ ਵੀ ਲੋਕੀ ਆਖਦੇ ਜਗਤ ਦਾ ਨਾਥ ਆ, ਮਾਲਕ ਆ ਇਹ ਜੋਗੀਆਂ ਦਾ, ਭਾਵ ਕਿ ਗੋਦੜੀ ਨਾਲ ਜਗਤ ਦਾ ਨਾਥ ਕੋਈ ਨਹੀਂ ਹੋ ਸਕਦਾ। ਗੋਦੜੀ ਦੇ ਨਾਲ ਕੋਈ ਨਾਥ ਮਾਲਕ ਥੋੜ੍ਹੀ ਹੋ ਸਕਦਾ। ਪਰ ਕਹਿੰਦੇ ਉਹਦੀ ਬੰਦਗੀ ਤਪ ਕਰਕੇ ਉਹਦੇ ਜੋਗੀ ਲੋਕ, ਉਹਦੇ ਸਾਥੀ ਲੋਕ ਉਹਨੂੰ ਫਿਰ ਵੀ ਨਾਥ ਹੀ ਆਖਦੇ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਕੋਈ ਚੰਗੇ ਕੱਪੜੇ ਪਾ ਕੇ, ਵਧੀਆ ਬਸਤਰ ਲਿਸ਼ਕਵੇਂ ਪਾ ਕੇ ਕੋਈ ਵੱਡਾ ਨਹੀਂ ਹੁੰਦਾ। ਕਿਸੇ ਵੇਸ ਨਾਲ, ਕਿਸੇ ਭੇਖ ਨਾਲ ਕੋਈ ਵੱਡਾ ਨਹੀਂ ਹੁੰਦਾ। ਵੱਡਾ ਗੁਣਾ ਕਰਕੇ ਹੁੰਦਾ, ਵੱਡਾ ਵੱਡੇ ਪਰਮਾਤਮਾ ਦੀਆਂ ਵਡਿਆਈਆਂ ਕਰਕੇ ਹੁੰਦਾ। ਵੱਡੇ ਕੀਆਂ ਵਡਿਆਈਆਂ, ਕਿਸੇ ਕਹਿਣਾ ਕਹਿਣ ਨਾ ਜਾਏ। ਵੱਡੇ ਉਹ ਨੇ ਜਿਹੜੇ ਵੱਡੇ ਪਰਮਾਤਮਾ ਨਾਲ ਜੁੜੇ। ਇਹ ਨਹੀਂ ਵੀ ਇਹਨੇ ਕੱਪੜੇ ਬੜੇ ਵਧੀਆ ਪਾਏ, ਇਹਦੇ ਨੈਣ ਨਕਸ਼ ਬੜੇ ਸੋਹਣੇ, ਇਹਦਾ ਰੂਪ ਰੰਗ ਬੜਾ ਸੋਹਣਾ, ਇਹਨੇ ਕੱਪੜੇ ਬੜੇ ਕੀਮਤੀ ਪਾਏ ਆ, ਤੇ ਇਹ ਬੜਾ ਵੱਡਾ ਭਗਤ ਆ, ਇਹ ਬੜਾ ਵੱਡਾ ਸਾਧੂ ਆ, ਨਹੀਂ। ਤੇ ਜਾਂ ਇਹਨੇ ਪਾਟੇ ਪੁਰਾਣੇ ਕੱਪੜੇ ਪਾਏ ਆ, ਮੈਲੇ ਕੱਪੜੇ ਪਾਏ ਆ, ਤੇ ਇਹ ਕੁਛ ਵੀ ਨਹੀਂ ਹੈ, ਕੰਗਾਲ ਆ, ਇਹ ਗਰੀਬ ਹੈ, ਨਹੀਂ। ਭਾਵ ਲਿਬਾਸ ਪਹਿਰਾਵੇ ਦੀ ਬਾਤ ਨਹੀਂ, ਵੱਡੇ ਗੁਣਾਂ ਕਰਕੇ ਹੋਈਦਾ, ਵੱਡੇ ਵੱਡੇ ਦੀਆਂ ਵਡਿਆਈਆਂ ਕਰਕੇ ਹੋਈਦਾ, ਵੱਡੇ ਪ੍ਰਭੂ ਦੀ ਬੰਦਗੀ ਨਾਮ ਸਿਮਰਨ ਵਿੱਚ ਜੁੜ ਕੇ ਹੋਈਦਾ ਆ, ਤੇ ਛੋਟੇ ਔਗਣਾਂ ਕਰਕੇ ਤੇ ਵਿਸ਼ਿਆਂ ਵਿਕਾਰਾਂ ਕਰਕੇ ਹੋਈਦਾ। ਧੰਨਵਾਨ ਜਿਤਨਾ ਮਰਜ਼ੀ ਹੋਵੇ, ਬਸਤਰ ਜਿੰਨੇ ਮਰਜ਼ੀ ਕੀਮਤੀ ਹੋਣ, ਪਰੰਤੂ ਜੇ ਚੰਗੇ ਗੁਣ ਨਹੀਂ ਅੰਦਰ, ਤੇ ਨੀਚ ਦਾ ਨੀਚ ਹੀ ਹੈ। ਤੇ ਦੂਸਰੇ ਪਾਸੇ ਜੇ ਕੋਈ ਨੀਵੀਂ ਜਾਤ ਦਾ ਹੈ, ਤੇ ਭਾਵੇਂ ਮਾੜੇ ਮੋਟੇ ਕੱਪੜੇ ਗਲ ਪਾਏ ਆ, ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ, ਉਹ ਚੌਂ ਖੁੰਟ ਮੰਨ, ਉਹ ਸਾਰੀ ਦੁਨੀਆਂ ਵਿੱਚ ਮੰਨਿਆ ਜਾਂਦਾ ਜੇ ਉਹ ਪ੍ਰਭੂ ਦੇ ਨਾਮ ਸਿਮਰਨ ਵਿੱਚ ਜੁੜਿਆ ਹੋਇਆ। ਗੁਰ ਪਰਚੈ ਗੁਰ ਆਖੀਐ ਸੱਚ ਸੱਚ ਸਿਝਾਣੈ, ਗੁਰੂ ਨਾਲ ਪ੍ਰੇਮ ਕਰਨ ਤੇ ਗੁਰੂ ਆਖੀਦਾ ਹੈ, ਕਿਉਂਕਿ ਜੋ ਸੱਚ ਨੂੰ ਸੱਚ ਪਛਾਣਦਾ ਹੈ। ਇਸ ਲਈ ਜਿਹੜੇ ਗੁਰੂ ਦੇ ਚਰਨਾਂ ਨਾਲ ਪਿਆਰ ਕਰਦੇ ਆ, ਗੁਰੂ ਦੇ ਚਰਨਾਂ ਨਾਲ ਪ੍ਰੀਤ ਪਾਉਂਦੇ ਤੇ ਸੱਚੇ ਸੁੱਚੇ ਜੀਵਨ ਵਾਲੇ, ਗੁਰੂ ਵੀ ਸੰਸਾਰ ਜਗਤ ਵਿੱਚ ਉੱਗਾ ਹੋ ਜਾਂਦਾ, ਤੇ ਸਾਧ ਸੰਗਤ ਸੱਚ ਵੀ ਸੰਸਾਰ ਵਿੱਚ ਗੁੱਝਾ ਨਹੀਂ ਰਹਿੰਦਾ। ਤਿਵੇਂ ਗੁਰੂ ਵੀ ਨਹੀਂ ਲੁਕ ਸਕਦਾ, ਗੁਰੂ ਭਾਵੇਂ ਕਿਤੇ ਭੋਰੇ 'ਚ ਵੀ ਬੈਠਾ ਹੋਵੇ ਤਾਂ ਵੀ ਸੰਸਾਰ ਜਗਤ ਵਿੱਚ ਪ੍ਰਗਟ ਹੋ ਜਾਂਦਾ। ਲੱਖ ਯਤਨ ਕਰ ਹਿਰਦੇ ਰੱਖਿਆ, ਰਤਨ ਨ ਛਪੇ ਛੁਪਾਇਆ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ। ਜਦੋਂ ਅੱਠਵੇਂ ਪਾਤਸ਼ਾਹ ਜੀ ਨੇ ਦਿੱਲੀ ਤੋਂ ਹੀ ਬਚਨ ਕਹਿ ਦਿੱਤਾ ਸੀ, ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਨੌਵੇਂ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਵਾਸਤੇ, ਅੱਠਵੇਂ ਗੁਰਦੇਵ ਨੇ ਜੋਤੀ ਜੋਤ ਸਮਾਉਣ ਵੇਲੇ ਕਿਹਾ ਸੀ, ਬਾਬਾ ਵਸੇ ਗਰਾਮ ਬਕਾਲੇ, ਬਣ ਗੁਰ ਸੰਗਤ ਸਕਲ ਸੰਭਾਲੇ। ਜਿਹੜਾ ਰਿਸ਼ਤੇ ਵਿੱਚ ਸਾਡਾ ਬਾਬਾ ਲੱਗਦਾ ਅਤੇ ਬਕਾਲੇ ਨਗਰ ਦੇ ਵਿੱਚ ਵੱਸਦਾ ਆ, ਉਹ ਹੁਣ ਗੁਰਤਾ ਗੱਦੀ 'ਤੇ ਵਿਰਾਜਮਾਨ ਹੋਏਗਾ। ਬਾਬਾ ਬਕਾਲਾ ਸਾਹਿਬ ਦਾ ਪਹਿਲਾ ਨਾਮ ਇਕੱਲਾ ਬਕਾਲਾ ਹੀ ਸੀ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਚਨਾਂ ਨਾਲ ਬਾਬਾ ਵਸੇ ਗਰਾਮ ਬਕਾਲੇ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਸਨ। ਇਹ ਨੌਵੇਂ ਪਾਤਸ਼ਾਹ ਦਾ ਬਾਬਾ ਬਕਾਲਾ ਸਾਹਿਬ ਨਾਨਕਾ ਪਿੰਡ ਸੀ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਸਤਿਕਾਰਯੋਗ ਮਾਤਾ ਜੀ, ਮਾਤਾ ਨਾਨਕੀ ਜੀ, ਇਸ ਨਗਰ ਦੇ ਸਨ। ਜਦੋਂ ਪਤਾ ਲੱਗਾ ਵੀ ਬਾਬਾ ਵਸੇ ਗਰਾਮ ਬਕਾਲੇ ਕਹਿ ਦਿੱਤਾ ਗੁਰੂ ਹਰਕ੍ਰਿਸ਼ਨ ਸਾਹਿਬ ਨੇ, ਤੇ ਬੜੇ ਸੋਢੀ ਬੰਸ ਦੇ ਲੋਕ ਧੀਰ ਮੱਲ ਤੇ ਉਹਦੇ ਸਾਥੀਆਂ ਨੇ ਗੱਦੀਆਂ ਲਾ ਲਈਆਂ ਸੀ, ਇੱਥੇ ਗੱਦੀਆਂ ਲਾ ਕੇ ਬਹਿ ਗਏ ਸਨ। ਔਰ ਵਿਦਵਾਨਾਂ ਨੇ ਲਿਖਿਆ ਤਕਰੀਬਨ 22 ਗੱਦੀਆਂ ਲਾ ਕੇ ਬੈਠੇ ਸੀ, ਇੱਥੇ ਆਪਣੀ ਪੂਜਾ ਕਰਾ ਰਹੇ ਸੀ, ਇੰਨੀ ਭੁੱਖ ਸੀ ਉਹਨਾਂ ਲੋਕਾਂ 'ਚ। ਤੇ ਸਾਹਿਬ ਤੇਗ ਬਹਾਦਰ ਮਹਾਰਾਜ ਥੱਲੇ ਭੋਰੇ 'ਚ ਬੈਠੇ, ਪਰ ਨਿਰੰਕਾਰ ਪਰਮੇਸ਼ਰ ਦੀ ਰਜ਼ਾ, ਮੱਖਣ ਸ਼ਾਹ ਲੁਬਾਣਾ ਜਿਸ ਦਾ ਜਹਾਜ਼ ਸਮੁੰਦਰ ਦੇ ਵਿੱਚ ਡੁੱਬਦਾ ਜਾ ਰਿਹਾ ਸੀ, ਤੇ ਸਾਧ ਸੰਗਤ ਉਹਨੂੰ ਇਹ ਨਹੀਂ ਸੀਗਾ ਪਤਾ ਵੀ ਨੌਵੇਂ ਪਾਤਸ਼ਾਹ ਹੁਣ ਕੌਣ ਨੇ। ਅੱਠ ਪਾਤਸ਼ਾਹੀਆਂ ਤੱਕ ਉਹਨੇ ਨਾਮ ਲਿਆ, ਪਰ ਉਸਨੂੰ ਇਹ ਜ਼ਰੂਰ ਪਤਾ ਲੱਗ ਗਿਆ ਕਿ ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਨੇ। ਨੌਵੇਂ ਦਾ ਨਾਂ ਨਹੀਂ ਸੀਗਾ ਪਤਾ। ਅਰਦਾਸ ਕੀਤੀ ਉਹਨੇ ਕਿ ਸਤਿਗੁਰੂ ਪਾਤਸ਼ਾਹ ਕਰੋ ਕਿਰਪਾ, ਮੇਰਾ ਜਹਾਜ਼, ਮੇਰਾ ਬੇੜਾ ਬੰਨੇ ਲਾਓ, ਇਹ ਜਿਹੜਾ ਬੋਹੇ 'ਤੇ ਆਵਾਂਗਾ ਤੁਹਾਡੇ ਚਰਨਾਂ ਵਿੱਚ ਦਸਵੰਧ ਦੀ ਮਾਇਆ ਵੀ ਭੇਟਾ ਕਰਾਂਗਾ। ਇਹ ਪਹਿਲਾਂ ਤੋਂ ਵੀ ਸ਼ਰਧਾਲੂ ਸੀ ਗੁਰੂ ਨਾਨਕ ਦੇ ਦਰ ਘਰ ਦਾ, ਪਰ ਹੁਣ ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ ਸੀ ਦਿੱਲੀ। ਇਹ ਵਪਾਰੀ ਸੀ ਬੜਾ ਤਕੜਾ, ਦੇਸ਼ ਪਰਦੇਸ਼ ਵਪਾਰ ਕਰਦਾ ਸੀ। ਸਤਿਗੁਰੂ ਜੀ ਦਾ ਧਿਆਨ ਧਰ, ਸ਼ਬਦ ਗੁਰੂ ਨਾਲ ਜੁੜ ਅਰਦਾਸ ਕੀਤੀ ਤੇ ਬੇੜਾ ਬੰਨੇ ਲੱਗ ਗਿਆ। ਫਿਰ ਸਮਾਂ ਪਿਆ, 500 ਮੋਹਰਾਂ ਲੈ ਕੇ ਪੁੱਛਦਾ ਪਛਾਂਦਾ ਕਿ ਕਿੱਥੇ ਨੇ ਨੌਵੇਂ ਪਾਤਸ਼ਾਹ। ਪਤਾ ਲੱਗਾ ਵੀ ਬਾਬਾ ਬਕਾਲਾ ਸਾਹਿਬ ਜਿਹੜੇ ਨਗਰ ਦਾ ਨਾਂ ਸੀ ਬਕਾਲਾ, ਉਹਦੇ ਵਾਸਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਹਾ ਬਾਬਾ ਵਸੇ ਗਰਾਮ ਬਕਾਲੇ, ਉੱਥੇ ਜਾ ਕੇ ਦਰਸ਼ਨ ਕਰ ਸਕਦੇ ਹੋ। ਮੱਖਣ ਸ਼ਾਹ ਲਵਾਣਾ ਆਪਣੇ ਸਾਰੇ ਸਾਥੀਆਂ ਨੂੰ, ਨੌਕਰਾਂ ਚਾਕਰਾਂ ਨੂੰ, ਬੜਾ ਵੱਡਾ ਵਪਾਰੀ ਸੀ, ਲੈ ਕੇ ਆਏ। ਜਦੋਂ ਆਣ ਕੇ ਵੇਖਿਆ ਉੱਥੇ ਤਾਂ ਗੱਦੀਆਂ ਹੀ ਬੜੀਆਂ ਲੱਗੀਆਂ, ਬੜੇ ਮੰਜੀਆਂ ਲਾ ਕੇ ਬੈਠੇ ਪੂਜਾ ਕਰਾਉਣ ਵਾਲੇ। ਮੱਖਣ ਸ਼ਾਹ ਦੇ ਦਿਲ 'ਚ ਆਇਆ ਵੀ ਜਿਹੜਾ ਗੁਰੂ ਸੱਚਾ ਏਡੀ ਦੂਰ ਜਾ ਕੇ ਬੇੜਾ ਬੰਨੇ ਲਾ ਸਕਦਾ, ਅਰਦਾਸ ਸੁਣ ਸਕਦਾ, ਉਹ ਬਾਹੂ ਫੜ ਕੇ ਇਹ ਵੀ ਦੱਸ ਸਕਦਾ ਬਈ ਲਿਆ ਭੇਟਾ, ਉਦੋਂ ਤੇ ਬੜੀਆਂ ਅਰਦਾਸਾਂ ਕਰਦਾ ਸਾਂ, ਹੁਣ ਕੋਈ ਸਤਿਗੁਰੂ ਭੇਟਾ ਦਾ ਭੁੱਖਾ ਨਹੀਂ ਮਾਇਆ ਦਾ, ਪਰ ਉਹਨੇ ਦੱਸਣਾ ਇਹ ਵੀ ਵਾਅਦਾ ਕੀ ਕੀਤਾ ਹੀ ਸੱਜਣਾ, ਦੇਖ ਲੈਂਦੇ। ਕਹਿੰਦਾ ਜਿਹੜਾ ਸੱਚਾ ਹੋਏਗਾ ਦੇਖ ਲਏ, ਬੁੱਝ ਲੈਣਾ ਉਸਨੇ ਵੀ ਆ ਗਿਆ ਮੇਰਾ ਸੇਵਕ। ਸਾਰੀਆਂ ਜਿੰਨੀਆਂ ਮੰਜੀਆਂ ਡਿੱਠੀਆਂ ਉਹਨਾਂ ਅੱਗੇ ਦੋ ਦੋ ਮੋਹਰਾਂ ਰੱਖ ਕੇ ਇਹਨੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ, ਤੇ ਜਿੰਨੀਆਂ ਮੰਜੀਆਂ ਲੱਗੀਆਂ ਸੀ ਉਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਨੇ ਬਾਂਹ ਨਹੀਂ ਫੜੀ ਮੱਖਣ ਸ਼ਾਹ ਦੀ, ਸਾਰੇ ਉਹਦਾ ਧੰਨਵਾਦ ਹੀ ਕਰਦੇ ਰਹੇ। ਮੱਖਣ ਸ਼ਾਹ ਨੇ ਪੁੱਛਿਆ ਇੱਕ ਮਾਈ ਨੂੰ, ਕਹਿੰਦੇ ਮਾਤਾ ਹੋਰ ਵੀ ਕੋਈ ਗੁਰੂ ਹੈਗਾ ਇੱਥੇ? ਉਹ ਕਹਿੰਦੇ ਵੀ ਗੱਦੀਆਂ ਲਾ ਕੇ ਤੇ ਇਹ ਹੀ ਬੈਠੇ ਆ, ਵੀ ਇੱਕ ਥੱਲੇ ਭੋਰੇ ਦੇ ਵਿੱਚ ਬੈਠਾ, ਉਹਦੇ ਕੋਲ ਜਾਇਆ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ। ਮੱਖਣ ਸ਼ਾਹ ਗਿਆ, ਚੌਂਕੜਾ ਲੱਗਾ ਅੰਦਰ, ਔਰ ਕਮਾਲ ਦੀ ਬਾਤ ਇਹ ਵੀ ਹੈ, ਦਰਵਾਜ਼ੇ ਦੇ ਵਿੱਚ ਮਾਤਾ ਗੁਜਰੀ ਜੀ ਖੜੇ, ਦਰਵਾਜ਼ੇ ਦੇ ਵਿੱਚ ਮਾਤਾ ਗੁਜਰੀ ਜੀ ਖੜੇ। ਗਿਆ ਅੰਦਰ, ਮਾਤਾ ਜੀ ਕੋਲੋਂ ਆਗਿਆ ਲੈ ਲਈ, ਮਾਤਾ ਜੀ ਅੰਦਰ ਜਾਣਾ, ਕਹਿੰਦੇ ਜਾਓ। ਰੱਖੀਆਂ ਦੋ ਮੋਹਰਾਂ, ਚਾਦਰ ਦੀ ਬੁਕਲ ਮਾਰੀ ਸੀ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ। ਜਦੋਂ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ, ਸਤਿਗੁਰੂ ਜੀ ਨੇ ਨੇਤਰ ਖੋਲ੍ਹੇ, ਅੱਖਾਂ 'ਚ ਅੱਖਾਂ ਪਾਈਆਂ, ਅਤੇ ਸਾਹਿਬ ਸੱਚੇ ਪਾਤਸ਼ਾਹ ਜੀ ਪੁੱਛਦੇ, ਕਹਿੰਦੇ ਮੱਖਣ ਸ਼ਾਹ ਆ ਗਏ? ਨਾਂ ਲੈ ਕੇ ਪੁਕਾਰਿਆ ਮਹਾਰਾਜ ਨੇ, ਨਾਂ ਲੈ ਕੇ ਐਸਾ ਅੰਤਰ ਜਾਵੇ। ਮੱਖਣ ਸ਼ਾਹ ਨੂੰ ਉਦੋਂ ਹੀ ਪਤਾ ਲੱਗ ਗਿਆ ਸੀ, ਕਹਿੰਦਾ ਹਾਂ ਪਾਤਸ਼ਾਹ ਆ ਗਿਆ। ਬਹਿ ਗਿਆ ਚੌਂਕੜਾ ਮਾਰ ਕੇ ਸਾਹਮਣੇ। ਸਤਿਗੁਰੂ ਪਾਤਸ਼ਾਹ ਨੇ ਆਪਣੇ ਮੋਢੇ ਤੋਂ ਥੋੜ੍ਹੀ ਜਿਹੀ ਚਾਦਰ ਲਾਈ, ਇਹ ਕੌਤਕ ਸੀ ਗੁਰੂ ਸਾਹਿਬ ਦਾ। ਕਹਿੰਦੇ ਮੱਖਣ ਸ਼ਾਹ ਅਰਦਾਸਾਂ ਬੜੀਆਂ ਕਰਦਾ ਸੈਂ, ਬੇੜਾ ਬੰਨੇ ਲੱਗੇ, ਬੇੜਾ ਬੰਨੇ ਲੱਗੇ, ਜਿਹੜਾ ਵਾਅਦਾ ਕਰੀਏ ਨਿਭਾਈ ਦਾ ਹੁੰਦਾ। ਅਰਦਾਸ ਕੀਤੀ ਸੀ ਗੁਰੂ ਨਾਨਕ ਦੇ ਦਰ ਕਰ, ਤੇਰੀ ਅਰਦਾਸ ਸੁਣੀ, ਅਤੇ ਅਸੀਂ ਸੇਵਕ ਦੀ ਪੈਜ ਰੱਖੀ, ਬੇੜਾ ਲਾਇਆ ਬੰਨੇ, ਆ ਦੇਖ ਮੋਢੇ ਦੇ ਉੱਤੇ ਜ਼ਖਮ, ਜਿਵੇਂ ਮੋਢਾ ਡਾਹ ਕੇ ਬੇੜਾ ਲਾ ਦਿੱਤਾ ਬੰਨੇ, ਉਹ ਲਾ ਤਾ ਜਹਾਜ਼ ਪਾਸੇ, ਵਾਅਦਾ ਕਰਕੇ ਨਿਭਾਈ ਦਾ ਹੁੰਦਾ। ਇਹ ਨਹੀਂ ਕਿ ਸਤਿਗੁਰੂ ਨੂੰ ਕੋਈ ਗੁਰੂ ਨਾਨਕ ਦੇ ਦਰ ਕਰ ਨੂੰ ਮਾਇਆ ਚਾਹੀਦੀ, ਉਹਨੇ ਚੇਤਾ ਕਰਾਉਣਾ ਕਿ ਕਹਿੰਦਾ ਕੀ ਸਾਂ ਅਤੇ ਕਰਦਾ ਕੀ, ਇਹ ਕਹਿੰਦਾ ਸਤਿਗੁਰੂ। ਮੱਖਣ ਸ਼ਾਹ ਕਹਿੰਦਾ ਦਾਤਿਆ ਗੱਲ ਮਾਇਆ ਦੀ ਨਹੀਂ, ਬਾਹਰ ਬੜੇ ਗੱਦੀਆਂ ਲਾ ਕੇ ਬੈਠੇ ਹੀ ਸਤਿਗੁਰਾ, ਉਹਨਾਂ ਅੱਗੇ ਵੀ ਦੋ ਦੋ ਮੱਥਾ ਟੇਕ ਕੇ ਆਇਆ, ਮੋਹਰਾਂ ਕਿਸੇ ਨੇ ਬਾਂਹ ਨਹੀਂ ਉਹ ਫੜੀ, ਆ ਦੁਨੀਆ ਭਟਕਦੀ ਫਿਰਦੀ ਉਹਨਾਂ ਅੱਗੇ ਮੱਥੇ ਟੇਕਦੀ ਫਿਰਦੀ, ਉਹਨਾਂ ਦੀ ਪੂਜਾ ਕਰਦੀ ਫਿਰਦੀ, ਉਹ ਆ 500 ਮੋਹਰਾਂ ਦੀ ਬਾਤ ਤੇ ਬੜੀ ਦੂਰ ਦੀ ਰਹਿ ਗਈ। ਤਨ ਮਨ ਧਨ ਸਭ ਕੁਝ ਤੇਰਾ, ਮੱਖਣ ਸ਼ਾਹ ਤੇਰਾ ਹੋ ਗਿਆ ਅੱਜ ਸਤਿਗੁਰ, ਜਿੰਦ ਜਾਨ ਕਰਕੇ ਵੀ ਮੱਖਣ ਸ਼ਾਹ ਲਵਾਣਾ ਤੇਰਾ ਹੋ ਗਿਆ। ਉਹ ਛੱਤ ਦੇ ਉੱਤੇ ਚੜ ਗਿਆ ਮੱਖਣ ਸ਼ਾਹ, ਢੰਡੋਰਾ ਦੇਣ ਲੱਗ ਪਿਆ। ਇਹ ਭਾਈ ਮੱਖਣ ਸ਼ਾਹ ਲਵਾਣੇ ਦੇ ਬੋਲ ਸੀ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਸੱਚਾ ਗੁਰੂ ਲਾਧੋ ਰੇ। ਭਾਵ ਮੈਂ ਸੱਚਾ ਗੁਰੂ ਲੱਭ ਲਿਆ, ਮੈਂ ਸੱਚਾ ਗੁਰੂ ਲੱਭ ਲਿਆ, ਆ ਬਾਹਰ ਬੈਠੇ ਜੇ ਝੂਠੇ ਪਖੰਡੀ ਗੱਦੀਆਂ ਲਾ ਕੇ ਪੂਜਾ ਕਰਾਉਣ ਵਾਲੇ ਮਾਇਆ ਦੇ ਭੁੱਖੇ ਨੇ, ਉਹ ਬੈਠਾ ਜੇ ਭੋਰੇ 'ਚ ਨੌਵਾਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਅਤੇ ਮੱਖਣ ਸ਼ਾਹ ਲਵਾਣੇ ਨੇ ਬੇਨਤੀ ਕੀਤੀ ਸੀ, ਮਹਾਰਾਜ ਬਾਹਰ ਆਸਣ ਲਾਉਣਾ, ਆਪਾਂ ਬਾਬਾ ਬਕਾਲਾ ਸਾਹਿਬ ਦਰਸ਼ਨ ਕਰਨ ਜਾਓ। ਉੱਥੇ ਸਾਧ ਸੰਗਤ ਅਸਥਾਨ ਦੇ ਬਾਹਰ ਬਾਹਰ ਇੱਕ ਥੜਾ ਬਣਿਆ, ਉੱਥੇ ਮਹਾਰਾਜ ਬੈਠੇ ਸੀ। ਇਹੋ ਹੀ ਧੀਰ ਮੱਲ, ਸ਼ੀਆਂ ਮਸੰਦ ਤੇ ਇਹਦੇ ਸਾਥੀ, ਇਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ 'ਤੇ ਗੋਲੀ ਵੀ ਚਲਾ ਦਿੱਤੀ ਸੀ ਉੱਥੇ, ਪਰ ਸਤਿਗੁਰੂ ਜੀ ਨੇ ਆਖਿਆ ਸੀ ਸਾਨੂੰ ਤਾਂ ਕੁਛ ਨਹੀਂ ਚਾਹੀਦਾ, ਸੱਚ ਲੁਕਾਇਆ ਨਾ ਲੁਕੈ। ਦੁਨੀਆਂ ਵਿੱਚ ਜਿਹੜਾ ਸੱਚ ਹੈ ਇਹ ਲੁਕਾਇਆ ਲੋਕ ਨਹੀਂ ਕਰ ਸਕਦਾ। ਸਤਿਗੁਰੂ ਪਾਤਸ਼ਾਹ ਜੀ ਨੂੰ ਮੱਖਣ ਸ਼ਾਹ ਲਵਾਣੇ ਨੇ ਪ੍ਰਗਟ ਕਰ ਦਿੱਤਾ ਸੀ। ਗੁਰੂ ਲਾਧੋ ਰੇ ਬੜਾ ਤਕੜਾ ਸ਼ਰਧਾਲੂ ਪਿਆਰ ਵਿੱਚ ਭੇਜਾ ਰਿਹਾ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ। ਤੋ ਸਾਧ ਸੰਗਤ, ਬੜਾ ਲੰਬਾ ਇਤਿਹਾਸ ਹੈ ਉਹਨਾਂ ਗੁਰੂ ਪਿਆਰਿਆਂ ਦਾ, ਕੇਵਲ ਦਾਸ ਬੇਨਤੀ ਕਰ ਰਿਹਾ ਸੀ, ਗੁਰ ਪਰਚੈ ਗੁਰ ਆਖੀਐ, ਸੱਚ ਸੱਚ ਸਮਝਾਣੈ, ਸੱਚ ਨੂੰ ਸੱਚ ਪਛਾਣਦਾ, ਸੱਚੇ ਸਿੱਖ ਨੂੰ ਸੱਚਾ ਗੁਰੂ ਪਛਾਣ ਲੈਂਦਾ, ਅਤੇ ਜਿਹੜਾ ਸੱਚਾ ਸੁੱਚਾ ਸਿੱਖ ਆ ਉਹ ਫਿਰ ਜਾਂਦਾ ਵੀ ਸੱਚੇ ਗੁਰੂ ਦੇ ਕੋਲ ਹੀ ਆ, ਉਹ ਥਾਂ ਥਾਂ ਨਹੀਂ ਗਾ ਭਟਕਦਾ। ਇਸ ਲਈ ਪਿਆਰਿਓ, ਸੱਚੇ ਗੁਰੂ ਨਾਲ ਪਿਆਰ ਪਾਉਣਾ, ਸੱਚੇ ਗੁਰੂ ਦੇ ਸੇਵਕ ਬਣਨਾ, ਸੱਚੇ ਗੁਰੂ ਦੀ ਸਿੱਖੀ ਕਮਾਉਣੀ ਹੈ। ਗੁਰੂ ਤਾਂ ਪ੍ਰਤੱਖ ਹੈ, ਪਰ ਗੁਰੂ ਨਾਲ ਪ੍ਰੇਮ ਕੀਤਿਆਂ ਹੀ ਕੁਝ ਬਣਦਾ ਆ। ਸੱਚੇ ਗੁਰੂ ਨੂੰ ਸੱਚਾ ਸੇਵਕ ਹੈ ਜਿਹੜਾ ਨਾ, ਉਹ ਦਿਲੋਂ ਹਿਰਦਾ ਕਰਕੇ ਅੰਤਸ਼ਕਰਨ ਕਰਕੇ ਉਹ ਪਿਆਰ ਕਰਦਾ, ਤੇ ਜਿਹੜਾ ਸੱਚਾ ਸਿੱਖ ਆ ਉਹ ਝੂਠਿਆਂ ਦੇ ਮਗਰ ਤੇ ਪਖੰਡੀਆਂ ਦੇ ਪਿੱਛੇ ਨਹੀਂ ਲੱਗਦਾ। ਵਾਰ 6ਵੀਂ ਪੌੜੀ 1ਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ 20 ਔਗਣ ਦੱਸ ਕੇ, 20 ਗੁਨਾਹ ਦੱਸ ਕੇ ਫੁਰਮਾਨ ਕੀਤਾ ਕਿ ਭਾਵੇਂ ਇਹ 20 ਦੇ 20 ਸਾਡੇ ਅੰਦਰ ਹੋਣ, ਪਰ ਸਾਧ ਸੰਗਤ ਫਿਰ ਵੀ ਕਿਤੇ ਡੋਲ ਨਾ ਜਾਇਓ ਕਿ ਕੋਈ ਆਸ ਬਾਕੀ ਨਹੀਂ ਰਹਿ ਗਈ। ਗੁਰੂ ਦਾ ਪੱਲਾ ਅਜੇ ਵੀ ਆਣ ਕੇ ਪਕੜ ਲਓ, ਤੁਸੀਂ ਬਖਸ਼ੇ ਜਾ ਸਕਦੇ ਜੀ। ਏਡਾ ਬਖਸ਼ੰਦ ਹੈ ਗੁਰੂ। ਫੁਰਮਾਨ ਕਰਦੇ ਨੇ ਭਾਈ ਗੁਰਦਾਸ ਜੀ, ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜੂਆਰ ਹਉ, ਪਰ ਘਰ ਜੋਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ, ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ੰਦਾ, ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਵਾਰ 6ਵੀਂ ਦੀ ਗੁਰੂ ਪਿਆਰਿਓ ਇਹ ਅਖੀਰਲੀ ਪੌੜੀ ਹੈ। ਕਹਿਣ ਲੱਗੇ, ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ, ਕਿਹੜੇ ਕਿਹੜੇ ਔਗਣ ਨੇ ਮੇਰੇ ਚ? ਕਹਿਣ ਲੱਗੇ, ਹਉ ਅਪਰਾਧੀ, ਇਹ 20 ਔਗਣ ਨੇ ਸਾਧ ਸੰਗਤ ਸਾਰੇ ਜਿਹੜੇ ਦੱਸੇ ਆ, ਏਡੇ ਭੈੜੇ ਤੋਂ ਭੈੜੇ ਔਗਣ ਵੀ ਲੋਕ ਤੁਹਾਨੂੰ ਕੋਲ ਵੀ ਨਹੀਂ ਬਿਠਾ ਸਕਦੇ। ਕਹਿੰਦੇ, ਹਉ ਅਪਰਾਧੀ, ਮੈਂ ਅਪਰਾਧੀ ਹਾਂ, ਗੁਨਾਹਗਾਰ, ਮੈਂ ਗੁਨਾਹ ਕਰਨ ਵਾਲਾ ਹਾਂ, ਕਸੂਰ ਕਰਨ ਵਾਲਾ ਹਾਂ। ਹਉ ਬੇਮੁੱਖ, ਮੈਂ ਸਤਿਗੁਰੂ ਜੀ ਤੁਹਾਡੇ ਤੋਂ ਬੇਮੁੱਖ ਹਾਂ, ਮੂੰਹ ਮੋੜਿਆ। ਮੰਦਾ, ਮੈਂ ਭੈੜਾ ਹਾਂ, ਮੰਦਾ ਹਾਂ, ਮੰਦ ਕਰਮੀ ਹਾਂ। ਫਿਰ ਕਹਿਣ ਲੱਗੇ, ਚੋਰ ਯਾਰ ਜੁਆਰ ਹਉ, ਪਰ ਘਰ ਜੋ ਹੰਦਾ। ਕਹਿੰਦੇ, ਮੈਂ ਚੋਰ ਹਾਂ, ਮੈਂ ਯਾਰ ਹਾਂ, ਮੈਂ ਜੁਆਰੀਆ ਹਾਂ, ਪਰ ਪਰਾਏ ਘਰਾਂ ਨੂੰ ਬੁਰੀ ਨੀਅਤ ਨਾਲ ਤੱਕਣ ਵਾਲਾ ਹਾਂ। ਹੋਰ ਕੀ ਕੁਛ ਕਹਿੰਦੇ ਨੇ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ। ਮੈਂ ਨਿੰਦਕ ਹਾਂ, ਦੂਸਰਿਆਂ ਦੀ ਨਿੰਦਿਆ ਕਰਨ ਵਾਲਾ, ਮੈਂ ਦੁਸ਼ਟ ਹਾਂ, ਮੈਂ ਹਰਾਮ ਖੋਰ ਹਾਂ, ਖਾਧਾ ਨਮਕ ਹਰਾਮ ਕਰ ਦਿੰਦਾ ਹਾਂ, ਮੈਂ ਦੇਸ਼ਾਂ ਦੇ ਠੱਗਣ ਵਾਲਾ ਠੱਗ ਹਾਂ, ਹੱਥ ਤੇ ਹੱਥ ਮਾਰ ਕੇ ਮੈਂ ਦੂਜਿਆਂ ਕੋਲੋਂ ਖੋਹ ਲੈਂਦਾ ਤੇ ਲੁੱਟ ਲੈਂਦਾ। ਹੋਰ ਕਿਹੜੇ ਨੇ ਔਗਣ? ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ। ਮੈਂ ਕਾਮੀ ਹਾਂ, ਮੈਂ ਕ੍ਰੋਧੀ ਹਾਂ, ਮੈਂ ਮਦ ਨਸ਼ਈ ਹਾਂ, ਮੈਂ ਲੋਭੀ ਲਾਲਚੀ ਹਾਂ, ਮੈਂ ਮੋਹ ਵਿੱਚ ਜਕੜਿਆ ਹਾਂ, ਤੇ ਮੈਂ ਹੰਕਾਰ ਕਰਨ ਵਾਲਾ ਹੰਕਾਰੀ ਹਾਂ। ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਕੋ ਨਾ ਰਖੰਦਾ। ਕਹਿਣ ਲੱਗੇ, ਮੈਂ ਵਿਸ਼ਵਾਸ ਘਾਤੀ, ਮੇਰੇ ਤੇ ਕੋਈ ਬੰਦਾ ਵਿਸ਼ਵਾਸ ਕਰੇ ਨਾ, ਮੈਂ ਵਿਸ਼ਵਾਸ ਘਾਤ ਕਰ ਦਿੰਦਾ। ਮੈਂ ਅਕਿਰਤ ਘਣ ਹਾਂ, ਮੈਂ ਕਿਸੇ ਦੇ ਕੀਤੇ ਭਾਵ ਪਾਰੇ ਉਪਕਾਰਾਂ ਨੂੰ ਭੁਲਾ ਦਿੰਦਾ, ਤੇ ਏਡਾ ਵੱਡਾ ਮੈਂ ਪਾਪੀ ਹਾਂ। ਮੈਂ ਕੋ ਨਾ ਰਖੰਦਾ, ਮੈਨੂੰ ਕੋਈ ਕੋਲ ਰੱਖਣ ਵਾਸਤੇ ਵੀ ਤਿਆਰ ਨਹੀਂ ਹੈ। ਅਜਿਹੇ ਪਾਪੀ ਬੰਦੇ ਦੀ ਰੱਖਿਆ ਕੌਣ ਕਰ ਸਕਦਾ? ਜਿਸ ਇਨਸਾਨ ਦੇ ਅੰਦਰ ਇੰਨੇ ਔਗਣ ਨੇ, ਇੰਨੀਆਂ ਬੁਰਿਆਈਆਂ ਨੇ, ਸਾਧ ਸੰਗਤ ਐਸੇ ਬੰਦੇ ਨੂੰ ਤੇ ਕੋਈ ਕੋਲ ਬਿਠਾਉਣ ਵਾਸਤੇ ਵੀ ਤਿਆਰ ਨਹੀਂ ਹੋਣਾ, ਉਹਨੂੰ ਨਜ਼ਦੀਕ ਲਾਉਣ ਵਾਸਤੇ ਵੀ ਕੋਈ ਤਿਆਰ ਨਹੀਂ ਆਊਗਾ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਉਹ ਸੱਜਣਾ, ਭਾਵੇਂ ਸਾਰੇ ਦੇ ਸਾਰੇ ਔਗਣ ਤੇਰੇ ਵਿੱਚ ਆ, ਪਰ ਅਜੇ ਹੌਸਲਾ ਨਾ ਛੱਡੀ, ਇੰਨੇ ਔਗਣ ਹੁੰਦੇ ਆ, ਮੈਂ ਅਕਿਰਤ ਖਾਣ, ਵਿਸ਼ਵਾਸਘਾਤੀ, ਹੰਕਾਰੀ, ਮੋਹ ਜਕੜਿਆ, ਲੋਭੀ, ਕਾਮੀ, ਕਰੋਧੀ, ਮਦ ਦੇ ਵਿੱਚ ਗਰਸਿਆ, ਠੱਗੀਆਂ ਮਾਰਨ ਵਾਲਾ, ਹਰਾਮ ਖੋਰ, ਦੁਸ਼ਟ, ਨਿੰਦਕ, ਪਰਾਇਆ ਘਰ ਬੁਰੀ ਨੀਅਤ ਨਾਲ ਤੱਕਣ ਵਾਲਾ, ਜੁਆਰੀਆ, ਯਾਰ, ਚੋਰ, ਮੰਦਕਰਮੀ, ਬੇਮੁਖ, ਗੁਨਾਹਗਾਰ, ਅਪਰਾਧੀ। ਪਰ ਕਹਿੰਦੇ ਭਾਵੇਂ ਸਾਰੇ ਦੇ ਸਾਰੇ ਔਗਣ ਹੋਣ, ਇੱਕ ਟਿਕਾਣਾ ਅਜੇ ਵੀ ਹੈਗਾ, ਇੱਕ ਜਗ੍ਹਾ ਅਜੇ ਵੀ ਹੈਗੀ। ਪੁੱਛਿਆ ਕਿੱਥੇ ਜਾਵਾਂ? ਇਹ ਸਾਰੇ ਦੇ ਸਾਰੇ ਔਗਣ ਬਖਸ਼ੇ ਜਾਣ, ਕਿਉਂਕਿ ਮੈਂ ਕੋਹ ਨਾ ਰੱਖਦਾ, ਮੈਨੂੰ ਤੇ ਕੋਲ ਰੱਖਣ ਨੂੰ ਨੀ ਕੋਈ ਤਿਆਰ, ਤੇ ਕੌਣ ਥਾਂ ਦਏਗਾ ਮੈਨੂੰ ਆਪਣੇ ਕੋਲ? ਭਾਈ ਗੁਰਦਾਸ ਜੀ ਕਹਿੰਦੇ ਆ ਦੱਸੀਏ। ਪੁੱਛਿਆ ਕੌਣ? ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਕਹਿਣ ਲੱਗੇ ਇਹੋ ਜੇ ਮੇਰੇ ਜੇ ਆਪਣੇ ਤੇ ਟੁਕਾ ਕੇ ਕਹਿੰਦੇ ਭਾਈ ਗੁਰਦਾਸ, ਕਿ ਹੋਂ ਅਪਰਾਧੀ ਗੁਨਾਹਗਾਰ, ਕਹਿੰਦੇ ਮੇਰੇ ਵਰਗੇ ਇਹੋ ਜੇ ਪਾਪੀਆਂ ਦੇ ਰੱਖਿਅਕ ਮੇਰੇ ਸਤਿਗੁਰੂ ਜੀ ਹਨ। ਇਸ ਲਈ ਹੇ ਮੁਰੀਦ, ਢਾਡੀ ਬਣ ਜਾ। ਢਾਡੀ, ਢਾਡੀ ਮਤਲਬ ਉਹਦੇ ਗੁਣ ਗਾਉਣ ਵਾਲਾ, ਉਹਦੀ ਸਿਫਤ ਸਲਾਹ ਕਰਨ ਵਾਲਾ ਢਾਡੀ ਬਣ ਜਾ। ਜਿਹੜੇ ਉਹਦੀ ਸਿਫਤ ਸਲਾਹ ਕਰਨ ਵਾਲੇ ਢਾਡੀ ਹੈ ਨਾ ਸਤਿਗੁਰੂ, ਉਹਨਾਂ ਨੂੰ ਫਿਰ ਧਰਤੀ ਤੋਂ ਚੁੱਕ ਕੇ ਆਪਣੇ ਗਲ ਨਾਲ ਲਾ ਕੇ ਬਖਸ਼ ਲੈਂਦਾ। ਗੁਰੂ ਦੇ ਸਿਮਰਨ ਵਿੱਚ ਜੁੜ ਜਾ, ਮੁਰੀਦ ਬਣ ਜਾ ਗੁਰੂ ਦਾ, ਗੁਰੂ ਦੀ ਸਿਫਤ ਸਲਾਹ ਕਰਨ ਵਾਲਾ ਬਣ ਜਾ, ਸਤਿਗੁਰੂ ਫਿਰ ਧਰਤੀ ਤੋਂ ਚੁੱਕ ਕੇ ਤੈਨੂੰ ਬਖਸ਼ ਦੇਗਾ, ਸਾਰੇ ਤੇਰੇ ਪਾਪਾਂ ਤੇ ਲਕੀਰ ਫੇਰ ਦੇਗਾ। ਪਰ ਇੱਕ ਗੱਲ ਜ਼ਰੂਰ ਚੇਤੇ ਰੱਖਣੀ ਸਾਧ ਸੰਗਤ, ਕਿਹੜੀ? ਮੰਨ ਜਾਣਾ ਆ ਗੁਰੂ ਦੀ ਹਜ਼ੂਰੀ 'ਚ ਕਿ ਮੈਂ ਪਾਪੀ। ਬਖਸ਼ੇ ਪਤਾ ਕੌਣ ਗਏ? ਜਿਹੜੇ ਸਤਿਗੁਰੂ ਦੇ ਦਰ ਤੇ ਆਣ ਕੇ ਮੰਨ ਗਏ ਆ ਕਿ ਦਾਤਾ ਮੈਂ ਗੁਨਾਹਗਾਰ। ਆਪਾਂ ਇਸ ਕਰਕੇ ਠੋਕਰਾਂ ਖਾਂਦੇ ਵੀ ਅਸੀਂ ਪਾਪ ਵੀ ਕਰਦੇ ਹਾਂ, ਗੁਨਾਹ ਵੀ ਕਰਦੇ ਹਾਂ, ਤੇ ਮੰਨਦੇ ਵੀ ਨਹੀਂ ਕਿ ਅਸੀਂ ਪਾਪੀ। ਜਿਹੜੇ ਮੰਨ ਗਏ, ਡਿੱਗ ਪਏ ਉਹਦੇ ਦਰ ਤੇ, ਰੱਖ ਹੋ ਆਪਣੀ ਸ਼ਰਨ ਪ੍ਰਭ, ਮੋਹਿ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣੂ ਨੀਚ ਮੂਰਖ ਹਾਰੇ, ਮਾਣ ਕਰੋ ਤੁਹਾਡੇ ਉੱਪਰੇ ਮੇਰੇ ਪ੍ਰੀਤਮ ਪਿਆਰੇ। ਇਸੇ ਲਈ ਪੰਜਵੇਂ ਪਾਤਸ਼ਾਹ ਨੇ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਵੀ ਬਚਨ ਵਰਤੇ, ਕੀ ਅਰਦਾਸ ਕੀਤੀ ਮਾਲਕ ਦੇ ਚਰਨਾਂ 'ਚ? ਬੜੇ ਪਿਆਰੇ ਬਚਨ ਆਖੇ ਸਤਿਗੁਰ ਨੇ, ਕਿਤੇ ਆਹ ਅਰਦਾਸ ਸਾਨੂੰ ਕਰਨੀ ਆ ਜਾਵੇ, ਆਹ ਤਰਲਾ ਗੁਰੂ ਦੇ ਚਰਨਾਂ 'ਚ ਸਾਨੂੰ ਲੈਣਾ ਆ ਜਾਵੇ, ਕਰੋੜਾਂ ਜਨਮਾਂ ਦੇ ਕਰੋੜਾਂ ਪਾਪ ਬਖਸ਼ ਦਿੱਤਾ। ਪੰਜਵੇਂ ਪਾਤਸ਼ਾਹ ਜੀ ਦਾ ਫੁਰਮਾਨ ਹੈ ਰਾਗ ਗੌੜੀ 'ਚ, ਲੂਣ ਹਰਾਮੀ ਗੁਨਾਹਗਾਰ, ਬੇਗਾਨਾ ਅਲਪ ਮਤ, ਜੀਉ ਪਿੰਡ ਜਿਨ ਸੁਖ ਦੀਏ, ਤਾਹੇ ਨਾ ਜਾਣਤ ਤਤ, ਲਾਹਾ ਮਾਇਆ ਕਾਰਨੇ ਦਹਿ ਦਿਸ ਢੂੰਡਣ ਜਾਏ। ਕਹਿੰਦੇ ਅਸੀਂ ਲੂਣ ਹਰਾਮੀ ਆ, ਗੁਨਾਹਗਾਰ ਆ, ਬੇਗਾਨੇ ਆ, ਥੋੜੀ ਮਤ ਵਾਲੇ, ਜਿਹੜੇ ਪਰਮਾਤਮਾ ਨੇ ਤਨ ਦਿੱਤਾ, ਧਨ ਦਿੱਤਾ, ਸਰੀਰ ਦਿੱਤਾ, ਜਿੰਦ ਜਾਨ ਦਿੱਤੀ, ਸੰਸਾਰ ਦੇ ਸੁੱਖ ਦਿੱਤੇ, ਉਸ ਰੱਬ ਨੂੰ ਅਸੀਂ ਭੁੱਲ ਗਏ। ਲੂਣ ਹਰਾਮੀ ਗੁਨਾਹਗਾਰ, ਬੇਗਾਨਾ ਅਲਪ ਮਤ, ਇਹ ਸਾਡੀ ਹਾਲਤ ਆ। ਜੀਉ ਪਿੰਡ ਜਿਨ ਸੁੱਖ ਦੀਏ, ਤਾਹੇ ਨਾ ਜਾਣਤ ਤਤ, ਤੇ ਕਰਦੇ ਕੀ ਆ? ਕਰਨਾ ਕੀ ਆਉਂਦਾ ਫਿਰ ਸਾਨੂੰ ਜੇ ਬੰਦਗੀ ਨਹੀਂ ਆਉਂਦੀ? ਕਹਿੰਦੇ ਲਾਹਾ ਮਾਇਆ ਕਾਰਨੇ ਦਹਿ ਦਿਸ ਢੂੰਡਣ ਜਾਏ, ਮਾਇਆ ਦੀ ਖਾਤਰ ਧਨ ਜੋੜਨ ਵਾਸਤੇ ਦਸਾਂ ਦਿਸ਼ਾਵਾਂ ਵਾਲੇ ਪਾਸੇ ਦੁਨੀਆਂ 'ਚ ਦਿਨੇ ਰਾਤ ਅੱਠੇ ਪੈਰ ਭਜੇ ਫਿਰਦੇ, ਪਰ ਜਿਹਨੇ ਧਨ ਦੌਲਤ ਮਾਇਆ ਦਿੱਤੀ ਹੈ ਉਸ ਰੱਬ ਦਾ ਕਦੇ ਚੇਤਾ ਨਹੀਂ ਕੀਤਾ। ਲਾਹਾ ਮਾਇਆ ਕਾਰਨੇ ਦਹਿ ਦਿਸ ਢੂੰਡਣ ਜਾਏ, ਦੇਵਨ ਹਾਰ ਦਾ ਤਾਰ ਪ੍ਰਭ ਨਿਮਖ ਨਾ ਮਨੈ ਬਸਾਏ। ਲਾਲਚ, ਇਹ ਸਾਡੇ ਅੰਦਰ ਜੇ ਚੀਜ਼ਾਂ ਸਾਰੀਆਂ ਹੋਣ, ਲਾਲਚ, ਝੂਠ, ਬੇਕਾਰ, ਮੋਹ, ਇਹ ਆ ਸੰਪੈ ਮਨ ਮਾਹੇ, ਇਹ ਮੇਰੀ ਸੰਪਤੀ ਹੈ, ਇਹ ਮੇਰੀ ਪ੍ਰੋਪਰਟੀ ਜਿਹੜੀ ਮੈਂ ਇਕੱਠੀ ਕੀਤੀ ਅੰਦਰ। ਲਾਲਚ, ਝੂਠ, ਬੇਕਾਰ, ਮੋਹ, ਇਹ ਆ ਸੰਪੈ ਮਨ ਮਾਹੇ, ਲੰਪਟ, ਚੋਰ, ਨਿੰਦਕ, ਮਹ, ਤਿੰਨਹੂੰ ਸੰਗ ਬਿਆਏ, ਇਹਨਾਂ ਲੋਕਾਂ ਦੀ ਸੰਗਤ ਵਿੱਚ ਮੇਰੀ ਜ਼ਿੰਦਗੀ ਗੁਜ਼ਰ ਰਹੀ ਆ। ਲੰਪਟ, ਚੋਰ, ਨਿੰਦਕ, ਮਹ, ਤਿੰਨਹੂੰ ਸੰਗ ਬਿਆਏ, ਉਹਨਾਂ ਦੀ ਸੰਗਤ ਵਿੱਚ ਮੇਰੀ ਜ਼ਿੰਦਗੀ ਵਿਆਹੀ ਜਾ ਰਹੀ, ਗੁਜ਼ਰੀ ਜਾ ਰਹੀ ਹੈ। ਪਰ ਤਰਲਾ ਕੀ ਲਿਆ ਉਹਦੇ ਅੱਗੇ? ਪਹਿਲਾਂ ਮੰਨਿਆ ਆਪਣੇ ਆਪ ਨੂੰ ਵੀ ਮੈਂ ਇੱਦਾਂ ਦਾ, ਫਿਰ ਸਤਿਗੁਰ ਦੇ ਚਰਨਾਂ ਤੇ ਡਿੱਗਾ ਵਾ, ਤੇ ਕੀ ਆਖਿਆ? ਤੁਧ ਭਾਵੈ ਤਾਂ ਬਖਸ਼ ਲੈ। ਪੰਚਮ ਪਾਤਸ਼ਾਹ ਜੀ ਦਾ ਫਰਮਾਨ, ਤੁਧ ਭਾਵੈ ਤਾਂ ਬਖਸ਼ ਲੈ, ਖੋਟੇ ਸੰਗ ਖਰੇ। ਜੇ ਖੋਟੇ ਵੀ ਤੇਰੀ ਸੰਗਤ ਵਿੱਚ ਆ ਜਾਣ, ਤੂੰ ਖਰੇ ਬਣਾ ਦੇਣਾ। ਤੁਧ ਭਾਵੈ ਤਾਂ ਬਖਸ਼ ਲੈ, ਖੋਟੇ ਸੰਗ ਖਰੇ ਨਾਨਕ ਭਾਵੈ ਪਾਰ ਬ੍ਰਹਮ ਪਾਹਣ ਨੀਰ ਤਰੇ। ਦਾਤਿਆ ਤੂੰ ਤੇ ਪੱਥਰਾਂ ਨੂੰ ਵੀ ਤਾਰ ਦਿੰਦਾ, ਪਾਹਣ ਪਾਹਣ ਦਾ ਅਰਥ ਪੱਥਰ, ਨੀਰ ਤਰੇ ਪਾਣੀ ਦੇ ਉੱਤੇ ਪੱਥਰ ਵੀ ਤਾਰ ਦਿੰਦਾ ਜੇ ਤੂੰ ਬਖਸ਼ਿਸ਼ ਦੇ ਘਰ ਚ ਆ ਜਾਵੇ। ਇਸ ਲਈ ਮੈਂ ਤੇਰੀ ਸ਼ਰਨ ਵਿੱਚ ਆਇਆ, ਮੈਨੂੰ ਬਖਸ਼ ਲਾ, ਜੋੜ ਲਾ ਮੈਨੂੰ ਆਪਣੇ ਚਰਨਾਂ ਨਾਲ, ਸਾਡੇ ਕੀਤੇ ਕਰਮਾਂ ਦਾ ਦਾਤਿਆ ਲੇਖਾ ਨਾ ਕਰੀ। ਅਸੀਂ ਗੁਨਾਹਗਾਰ ਹਾਂ, ਪਾਪੀ ਹਾਂ, ਸਾਡੇ ਕੀਤੇ ਕਰਮਾਂ ਦਾ ਲੇਖਾ ਨਾ ਕਰੀ। ਅਗਰ ਤੂੰ ਲੇਖਾ ਕਰਨ ਲੱਗ ਪਿਆ ਤੇ ਅਸੀਂ ਨਹੀਂ ਉਹ ਛੁੱਟਣਾ, ਬਹੁਤ ਪਾਪ ਨੇ ਸਾਡੇ। ਆਪਣੀ ਬਖਸ਼ਿਸ਼ ਵੱਲ ਧਿਆਨ ਮਾਰੀ, ਆਪਣੀ ਰਹਿਮਤ ਵੱਲ ਧਿਆਨ ਮਾਰੀ ਦਾਤਿਆ, ਕਿਉਂਕਿ ਤੂੰ ਬਖਸ਼ਣ ਹਾਰ ਹੈ, ਸਾਡਾ ਪਾਰ ਉਤਾਰਾ ਕਰਦੀ। ਲੇਖੇ ਕਤਹ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਤੂੰ ਬਖਸ਼ਣ ਹਾਰਾ ਹੈ, ਰਹਿਮਤ ਦਾ ਭੰਡਾਰਾ ਹੈ ਦਾਤਿਆ, ਕਿਰਪਾ ਦੇ ਘਰ ਵਿੱਚ ਆ ਤੇ ਸਾਨੂੰ ਬਖਸ਼ ਲੈ, ਆਪਣੇ ਚਰਨਾਂ ਨਾਲ ਜੋੜ ਲੈ। ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੇ ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੇ। ਭਾਈ ਗੁਰਦਾਸ ਜੀ ਨੇ ਕੀ ਬਚਨ ਆਖੇ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ਣ ਦਾ। ਇਸ ਲਈ ਹੇ ਪ੍ਰਭੂ, ਹੇ ਮੇਰੇ ਦਾਤਿਆ, ਸਾਨੂੰ ਭਵਜਲ ਵਿੱਚ ਡੁੱਬਦਿਆਂ ਨੂੰ ਕੱਢ ਲਾ। ਬੜਿਆਂ ਜਨਮਾਂ ਤੋਂ ਅਸੀਂ ਠੋਕਰਾਂ ਖਾ ਰਹੇ, ਬੜਿਆਂ ਜਨਮਾਂ ਤੋਂ ਭਟਕ ਰਹੇ ਅਸੀਂ, ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ, ਖਾਣ ਚ ਪੀਣ ਚ ਖੇਲਣ ਚ ਹੱਸਣ ਚ ਭਟਕਦਿਆਂ ਬੜੇ ਜਨਮ ਲੰਘ ਗਏ। ਖਾਣਾ ਪੀਣਾ ਪਹਿਨਣਾ ਧੀਆਂ ਪੁੱਤ ਪਿਛਲਿਆਂ ਜਨਮਾਂ ਚ ਵੀ ਸੀ, ਇਸ ਜਨਮ ਵਿੱਚ ਵੀ ਉਹਦੇ 'ਚ ਲੱਗੇ ਹਾਂ। ਚੰਗਾ ਕੀ ਹੋਇਆ ਤੇਰਾ ਪਸ਼ੂਆਂ ਪੰਛੀਆਂ ਤੇ ਜਾਨਵਰਾਂ ਨਾਲੋਂ? ਅਰਦਾਸ ਕਰ ਤੇਰਾ, ਇਹ ਤੇਰੀ ਵੱਖਰੀ ਬਾਤ ਹੈ ਉਹਨਾਂ ਨਾਲੋਂ। ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ, ਭਵਜਲ ਤੇ ਕੱਢ ਹੋ ਪ੍ਰਭੂ ਨਾਨਕ ਤੇਰੀ ਟੇਕ, ਨਾਨਕ ਤੇਰੀ ਟੇਕ। ਅਸੀਂ ਤੇਰਾ ਆਸਰਾ ਲਿਆ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ ਦਾਤਾ, ਸਾਨੂੰ ਸ਼ਰਨ ਵਿੱਚ ਆਇਆ ਨੂੰ ਬਖਸ਼ ਲਾ, ਆਪਣੇ ਪਾਵਨ ਚਰਨਾਂ ਕਮਲਾਂ ਨਾਲ ਜੋੜ ਲਾ। ਤੂੰ ਬਖਸ਼ੰਦ ਹੈ, ਜਿਤਨੇ ਮਰਜ਼ੀ ਪ੍ਰਾਣੀ ਵਿੱਚ ਔਗਣ ਹੋਣ, ਗਨਾਹ ਹੋਣ, ਪਾਪ ਹੋਣ, ਬੁਰਿਆਈਆਂ ਹੋਣ, ਸਾਧ ਸੰਗਤ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਣ ਕੇ ਸਾਰੇ ਦੇ ਸਾਰੇ ਗੁਨਾਹ ਔਗਣ ਪਾਪ ਬਖਸ਼ੇ ਜਾ ਸਕਦੇ ਆ, ਕੇਵਲ ਉਹਦੇ ਚਰਨਾਂ ਉੱਤੇ ਡਿੱਗਣ ਦੀ, ਉਹਦੇ ਦਰ ਦੇ ਉੱਤੇ ਸਤਿਗੁਰ ਦੇ ਢਹਿਣ ਦੀ ਲੋੜ ਆ ਤੇ ਤਰਲਾ ਲੈਣ ਦੀ ਲੋੜ ਹੈ। ਕਿ ਕਹੋ ਨਾਨਕ ਹਮ ਲੂਣ ਹਰਾਮੀ, ਬਖਸ਼ ਲਿਹੋ ਪ੍ਰਭ ਅੰਤਰਜਾਮੀ, ਤੇਰਾ ਖਾਧਾ ਨਮਕ ਹਰਾਮ ਕਰ ਦੇਣ ਵਾਲੇ ਅਸੀਂ ਹਰਾਮ ਖੋ ਰਹੇ ਹਾਂ, ਤੇਰੀ ਸ਼ਰਨ ਵਿੱਚ ਆਏ ਹਾਂ ਦਾਤਿਆ, ਸਾਨੂੰ ਬਖਸ਼ ਲਾ, ਬਖਸ਼ਿਸ਼ ਰਹਿਮਤ ਦੇ ਘਰ ਵਿੱਚ ਆਣ ਕੇ ਆਪਣਾ ਬਣਾ ਲਾ। ਤੇਰੇ ਜੈਸਾ ਕੋਈ ਬਖਸ਼ੰਦ ਨਹੀਂ, ਮੇਰੇ ਵਰਗਾ ਕੋਈ ਗੁਨਾਹਗਾਰ ਨਹੀਂ, ਤੇਰੇ ਵਰਗਾ ਕੋਈ ਦਿਆਲੂ ਨਹੀਂ, ਮੇਰੇ ਵਰਗਾ ਕੋਈ ਦੀਨ ਤੇ ਕੰਗਾਲ ਨਹੀਂ। ਇਸ ਲਈ ਮੈਂ ਤੇਰਾ ਹਾਂ, ਆਪਣੀ ਸ਼ਰਨ ਵਿੱਚ ਰੱਖ ਲਾ। ਹਮ ਸਰ ਦੀਨ ਦਿਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ, ਮਨ ਮਾਨੈ ਜਨ ਕੋ ਪੂਰਨ ਦੀਜੈ, ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਮਨ ਅਬੋਲ। ਬਹੁਤ ਜਨਮ ਬਿਸ਼ਰੇ ਤੇ ਮਾਧੋ, ਇਹੋ ਜਨਮ ਤੁਮਾਰੇ ਲੇਖੇ ਕਹਿ ਰਵਦਾਸ, ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਇਸ ਲਈ ਕਿਹੜਾ ਟਿਕਾਣਾ ਹੈ ਸਾਡੇ ਬਖਸ਼ੇ ਜਾਣ ਦਾ, ਕਿਹੜਾ ਟਿਕਾਣਾ ਹੈ ਸਾਡੇ ਪਾਪਾਂ ਤੇ ਔਗਣਾਂ ਦੇ ਮਾਫ ਹੋ ਜਾਣ ਦਾ ਤੇ ਪ੍ਰਭੂ ਚਰਨਾਂ ਵਿੱਚ ਕਬੂਲ ਹੋ ਜਾਣ ਦਾ? ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਕੌਣ ਲਾਵੇ ਸ਼ਰਨ ਵਿੱਚ, ਕੌਣ ਲਾਏ ਕੰਠ ਨਾਲ? ਭਾਈ ਗੁਰਦਾਸ ਜੀ ਬਚਨ ਕਰਦੇ, ਸਿਮਰ ਮੁਰੀਦਾ ਢਾਡੀ ਆ ਸਤਿਗੁਰ ਬਖਸ਼ੰਦਾ, ਸਤਿਗੁਰੂ ਬਖਸ਼ਣ ਹਾਰ ਹੈ। ਗੁਰੂ ਦੇ ਸਿਮਰਨ ਵਿੱਚ, ਗੁਰੂ ਦੇ ਚਰਨਾਂ ਵਿੱਚ ਜੁੜ ਜਾ, ਗੁਰੂ ਦਾ ਸਿਫਤ ਸਲਾਹ ਕਰਨ ਵਾਲਾ ਢਾਡੀ ਸੇਵਕ ਬਣ ਕੇ ਉਹਦਾ ਮੁਰੀਦ ਹੋ ਜਾ। ਆਪਾ ਗਵਾ ਕੇ ਗੁਰੂ ਦੀ ਸ਼ਰਨ ਪਾਓ ਸਦਾ ਵਾਸਤੇ। ਗੁਰੂ ਇੱਥੇ ਵੀ ਬਾਂਹ ਫੜ ਕੇ ਦਰਗਹਿ ਕਾ ਬਸੀਠ ਵੀ ਬਣ ਜਾਂਦਾ, ਸਾਰੇ ਦੇ ਸਾਰੇ ਗੁਨਾਹ ਔਗਣ ਤੇ ਪਾਪ ਬਖਸ਼ ਕੇ ਸਤਿਗੁਰੂ ਫਿਰ ਤੈਨੂੰ ਸ਼ਰਨ ਵਿੱਚ ਆਏ ਨੂੰ ਆਪਣਾ ਬਣਾ ਲੈਂਦਾ ਹੈ।